ਦਾਤਾਰ ਸਤਿਗੁਰੂ ਜੀ ਦੇ ਅੰਮ੍ਰਿਤ ਵਚਨਾਂ ਨੂੰ ਕੀਰਤਨ ਰੂਪ ਅੰਦਰ ਸਰਵਣ ਕਰ ਰਹੇ ਸੀ। ਅੱਜ ਜੋ ਪਾਵਨ ਪਵਿੱਤਰ ਹੁਕਮ ਦੀ ਦਾਤ ਮੇਰੇ ਸਤਿਗੁਰੂ ਜੀ ਨੇ ਮੇਰ ਕਰਕੇ ਬਖਸ਼ਿਸ਼ ਕੀਤੀ ਹੈ, ਇਹ ਪਵਿੱਤਰ ਅੰਮ੍ਰਿਤ ਬਚਨ ਭਗਤ ਕਬੀਰ ਸਾਹਿਬ ਜੀ ਉਹਨਾਂ ਦੇ ਮੁਖਾਰ ਦੇ ਵਿੱਚੋਂ ਉਚਾਰਨ ਕੀਤੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਰਾਜ ਤਨਾਸਰੀ ਹੈ। ਇਸ ਪਵਿੱਤਰ ਸ਼ਬਦ ਦਾ ਪਾਠ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਔਰ ਆਪ ਸਾਧ ਸੰਗਤ ਦੀ ਅਸੀਸ ਨਾਲ ਆਪਾਂ ਆਰੰਭ ਕਰਾਂਗੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਅੰਦਰ ਨੂੰ ਇਕਾਗਰਤਾ ਦੀ ਦਾਤ ਬਖਸ਼ ਕੇ ਇਸ ਪਵਿੱਤਰ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਕਰੋ ਕਿਰਪਾ ਸਾਧ ਸੰਗਤ ਆਸੀਸ ਬਖਸ਼ ਦੇ ਹੋਏ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਅੰਦਰ ਦੋ ਗੱਲਾਂ ਸਾਨੂੰ ਪੂਰੇ ਸ਼ਬਦ ਵਿੱਚ ਦ੍ਰਿੜ ਕਰਾਈਆਂ ਨੇ। ਪਹਿਲੀ ਗੱਲ ਤਾਂ ਭਗਤ ਕਬੀਰ ਸਾਹਿਬ ਜੀ ਨੇ ਇਹ ਦੱਸੀ ਹੈ ਕਿ ਉਸ ਪਰਿਪੂਰਨ ਪਰਮਾਤਮਾ ਦਾ ਅੱਜ ਤੱਕ ਕੋਈ ਵੀ ਮਨੁੱਖ ਔਰ ਕੋਈ ਵੀ ਦੇਵੀ ਦੇਵਤਾ ਅੰਤ ਨਹੀਂ ਪਾ ਸਕਿਆ। ਦੂਸਰਾ ਬਚਨ ਇਸ ਸ਼ਬਦ ਵਿੱਚ ਭਗਤ ਜੀ ਨੇ ਦ੍ਰਿੜ ਕਰਾਇਆ ਹੈ ਕਿ ਜਿਸ ਬੇਅੰਤ ਦਾ ਅੰਤ ਅਜੇ ਤੱਕ ਕਿਸੇ ਨੇ ਪਾਇਆ ਨਹੀਂ, ਕਹਿੰਦੇ ਨੇ ਮੈਂ ਉਸ ਪਰਿਪੂਰਨ ਪਰਮੇਸ਼ਵਰ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ। ਪਰ ਵਸਾਇਆ ਕਿਵੇਂ? ਰੱਬ ਦੇ ਪਿਆਰੇ ਸੰਤ ਜਨ ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੇ ਚਰਨਾਂ ਨਾਲ ਜੁੜ ਕੇ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਇਆ। ਤੇ ਜਿਹੜੇ ਰੱਬ ਦੇ ਸੰਤਾਂ ਦੇ ਚਰਨਾਂ ਨਾਲ ਜੁੜ ਜਾਣ, ਕਬੀਰ ਸਾਹਿਬ ਕਿਹਨੇ ਉਹ ਬੰਦਿਆਂ ਦੀ ਧੱਕ ਨਾ ਮੁੱਕ ਜਾਂਦੀ ਹੈ। ਦੇਖੋ ਦੋ ਬੇਨਤੀਆਂ ਮੈਂ ਕਰਨੀਆਂ ਨੇ। ਇੱਕ ਤਾਂ ਸ਼ਬਦ ਵਿੱਚੋਂ ਪ੍ਰਭੂ ਬੇਅੰਤ ਹੈ, ਉਸ ਦਾ ਅੰਤ ਅੱਜ ਤੱਕ ਕਿਸੇ ਨੇ ਪਾਇਆ ਨਹੀਂ। ਤੇ ਜੇ ਉਸ ਨੂੰ ਪਾਣਾ ਹੈ ਤੂੰ ਆਪ, ਤੇ ਰੱਬ ਦੇ ਪਿਆਰੇ ਸੰਤ ਜਨ ਉਹਨਾਂ ਦੀ ਸੰਗਤ ਨਾਲ ਜੁੜ ਜਾਈ। ਪ੍ਰਭੂ ਸੰਤਾਂ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਕਦੀ ਵੀ ਭਟਕਦਾ। ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਹਰ ਪ੍ਰਾਣੀ ਮਾਤਰ ਨੂੰ ਇਹ ਉਪਦੇਸ਼ ਦ੍ਰਿੜ ਕਰਾਇਆ ਹੈ ਕਿ ਉਸ ਪਰਮਾਤਮਾ ਦਾ, ਉਸ ਅਕਾਲ ਪੁਰਖ ਦਾ, ਉਸ ਵਾਹਿਗੁਰੂ ਦਾ ਅੱਜ ਤੀਕਰਾ ਕਦੀ ਕਿਸੇ ਨੇ ਅੰਤ ਨਹੀਂ ਪਾਇਆ, ਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਉਸ ਪਰਮਾਤਮਾ ਦਾ ਕੋਈ ਅੰਤ ਪਾ ਸਕੇਗਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਵਿੱਚ ਇੱਕ ਪਵਿੱਤਰ ਬਚਨ ਕੀਤਾ ਹੈ। ਉਹ उस पूरे शब्द विच दातार जी ने चार उदाहरणां दित्तियां ने ते सिर्फ इन्नी कु गल समझाण दे लई कि उस परमात्मा दा अंत अज तीसरा कोई नहीं पा सकिया। ओ चार उदाहरणां कीड़ियां ने? ओदे विच पहला तां साहिब धन गुरु नानक साहिब जी ने गुफा विच मठ विच बैठ के ध्यान लगाण वाले साधक दे संबंधी कहे कि इन्होंने जेकर मेरी आरदास ते शब्द वरते ने, इन्होंने जेकर मनुख की आरदास उम्र करोड़ा साल हो जाए, मैं बाणी विचो अर्ज कर रहा वा कि गुरु नानक साहब के हिरदे विचो निकले हुए ये शब्द ने कि उस परमात्मा का इन्नी कमाई करने तो बाद भी अंत नहीं पाया जा सकता। पहला वचन कीता ने भी जे करोड़ साल एक 200 साल ने करोड़ा साल की उम्र हो गए ते बंदे नू किते साधना करन दा चाओ पैदा हो जाए तां गुरु नानक साहिब कहिंदे इहो जी गुफा विच बैठ के साधना करे ना तां उहनू सवेरे सूरज दीआं किरणां सूरज दी धुप रोशनी दिखाई दे ते ना उस नूं रात कदी चंद्रमा दीआं शीतल रिश्मां चंद्रमा दी चांदनी उहनू दिखे। इहदा भाव इह कि ना उह कदी दिन चढ़े बाहर निकले ना उह रात नूं बाहर निकले, करोड़ां साल उह बंदा इबादत करदा रहे ते साहिब कहिंदे पाणी ते रोटी इन्हां दोनां तों वी उपर उठ जाए, केवल उह पौन विचों हवा विचों भोजन वी लै लै ते हवा दे विचों पाणी वी उह लै लै ते गुरु साहिब कृपा करदे ने करोड़ां साल बिना खाण तों बिना पीण तों गुफा विच बैठ के समाधि ला के बंदा बह जाए ते करोड़ां साल की कमाई तों बाद रब बारे तिन मात्र भी कोई नहीं जान सकदा, तो किन्ना बेअंत है। साहिब गुरु नानक साहिब ने पहला वचन कहे कहन लगे कोट कोटी मेरी आर जा, कोट कोटी दो शब्द ने, इहदा अर्थ करोड़ा साल ते आरजा दा अर्थ उमर। कोट कोटी मेरी आरजा पवन पीण अप्याओ, पीण ते अप्याओ दो शब्द ने, पीण दा अर्थ हुंदा पानी पीना, अप्याओ दा अर्थ हुंदा भोजन खाना। कोट कोटी मेरी आरजा पवन पीण अप्याओ, चंद सूरज दोए गुफा ना देखा, चंद्रमा ते सूरज दोनों नूं मैं कदी तका ना गुफा विच बैठ के करा भगती, चंद सूरज दे गुफा ना देखा सुपना सौण ना सौण, किते सुपने विच भी भुल के सवा ना, पर हे प्रभु इन्नी साधना करन तों बाद तूं दावा नहीं कर सकदा मैं अंत पाया, भी तेरी कीमत ना पवै ओ केवड़ आखा ना, तेरा अंत फिर भी नहीं पाया जा सकदा। इस तों अगे फिर दूसरा प्रमाण गुरु नानक साहिब ने श्री राज दे शब्द विच बख्श कीता, कहिंदे जेकर कोई आदमी अपने तन नूं को छुटे, भावे मुखातब अपने आप नूं कर रहे ने पर असल विच उह सानूं समझांदे पए ने कि इन्नी साधना इन्नी कमाई तों बाद भी उस प्रभु दा अंत नहीं। दातार कहिंदे जेकर कोई अपने शरीर नूं को छुटे, इस दे टुकड़े टुकड़े करदा तप कर करके ਉਹਨਾਂ ਟੁਕੜਿਆਂ ਨੂੰ ਸਾੜ ਲਏ, ਹੱਡੀਆਂ ਨੂੰ ਅੱਗ ਵਿੱਚ ਪੀ ਦੇ, ਇਹਨਾਂ ਆਪਣੀ ਹੋਂਦ ਨੂੰ ਜੇਕਰ ਕੋਈ ਮਤਾ ਵੀ ਦੇ ਤੇ ਸੱਚ ਜਾਣੋ ਇੰਨੀ ਪ੍ਰਤੀਕਸ਼ਾ ਕਰਨ ਤੋਂ ਬਾਅਦ ਵੀ ਰੱਬ ਦਾ ਅੰਤ ਨਹੀਂ। ਦਾਤਾਰ ਨੇ ਦੂਸਰਾ ਪ੍ਰਮਾਣ ਦਿੱਤਾ ਤੇ ਕਹਿਣ ਲੱਗੇ ਕੁੱਸਾ ਕੱਟੀਆਂ ਵਾਰ ਵਾਰ, ਪੀਸਣ ਪੀਸਾ ਪਾਏ ਅੱਗੀ ਛੇਤੀ ਜਾਲੀਆਂ, ਭਟਨ ਛੇਤੀ ਰਲ ਜਾਓ, ਤੀ ਤੇਰੀ ਕੀਮਤ ਨਾ ਪਵੇ ਓ ਕੇਵਟ ਆਖਾ ਨਾ, ਉਹ ਤੇਰੀ ਕੀਮਤ ਤਾਂ ਫਿਰ ਵੀ ਪੈ ਸਕੇ। ਹਜ਼ੂਰ ਨੇ ਪਹਿਲਾ ਬਚਨ ਦਿੱਤਾ ਸਮਾਧੀ ਲਾਣ ਵਾਲੇ ਨੂੰ, ਦੂਜੀ ਗੱਲ ਕਹੀਏ ਤਨ ਨੂੰ ਦੁੱਖ ਦੇਣ ਵਾਲੇ ਨੂੰ, ਤਪੱਸਿਆ ਕਰਨ ਵਾਲੇ ਨੂੰ, ਤੇ ਤੀਜਾ ਬਚਨ ਹਜ਼ੂਰ ਨੇ ਕਰਾਮਾਤੀਆਂ ਨੂੰ ਕਿਹਾ। ਕਹਿੰਦੇ ਜੇਕਰ ਬੰਦੇ ਕੋਲ ਇੰਨੀ ਕੁ ਕਰਾਮਾਤ ਆ ਜਾਏ ਕਿ ਅੱਖ ਝਪਕਣ ਦੀ ਦੇਰ ਵਿੱਚ ਉਹ ਸੈਂਕੜੇ ਅਸਮਾਨ ਉੱਤੇ ਉੱਡਣ ਦੀ ਸਮਰੱਥਾ ਰੱਖੇ, ਇੱਕ ਦੋ ਚਾਰ ਫੁੱਟ ਨਹੀਂ ਸੈਂਕੜੇ ਅਸਮਾਨ ਉੱਪਰ ਉੱਡ ਜਾਏ, ਉਹ ਕਿਸੇ ਨੂੰ ਅੱਖਾਂ ਨਾਲ ਨਜ਼ਰ ਵੀ ਨਾ ਆਵੇ, ਨਾ ਕੁਝ ਖਾਵੇ ਤੇ ਨਾ ਕੁਝ ਪੀਏ, ਇੰਨੀ ਕਰਾਮਾਤ ਇੰਨੀ ਸ਼ਕਤੀ ਲੈਣ ਤੋਂ ਬਾਅਦ ਵੀ ਸੈਂਕੜੇ ਅਸਮਾਨ ਤਾਂ ਉੱਡ ਸਕਣਾ ਪਰ ਰੱਬ ਦਾ ਅੰਤ ਫਿਰ ਵੀ ਨਹੀਂ ਪਾਇਆ ਜਾ ਸਕਣਾ, ਉਹ ਬੇਅੰਤ ਹੈ। ਹਜ਼ੂਰ ਨੇ ਤੀਸਰਾ ਬਚਨ ਕੀਤਾ ਕਿ ਪੰਛੀ ਹੋਏ ਕਹਿ ਜੇ ਭਵਾਨ ਸਹਿ ਅਸਮਾਨੀ ਜਾਉ, ਨਦਰੀ ਕਿਤੇ ਨਾ ਆਵਾਉ, ਨਾ ਕੁਛ ਪੀਆ ਨਾ ਖਾਉ, ਵੀ ਤੇਰੀ ਕੀਮਤ ਨਾ ਪਵੇ ਉਹ ਕੇਵਲ ਆਖਾਂ ਨਾ ਹੋਏ ਪ੍ਰਭੂ ਕਿ ਇਹਨਾਂ ਕਰਾਮਾਤੀ ਬਣ ਕੇ ਉੱਡਣ ਨਾਲ ਕੋਈ ਤੇਰਾ ਅੰਤ ਪਾਇਆ ਜਾ ਸਕਦਾ। ਮੈਂ ਸੋਚਣਾ ਕਿ ਚਾਰ ਪ੍ਰਮਾਣ ਦਿੱਤੇ ਤੇ ਚਾਰੇ ਗੱਲਾਂ ਜਿਹੜੀਆਂ ਨੇ ਉਹ ਧਰਮ ਨਾਲ ਸੰਬੰਧਿਤ ਲੋਕਾਂ ਨੂੰ ਕਹੀਆਂ। ਇਹਦੇ ਵਿੱਚ ਕੋਈ ਦੁਨੀਆਦਾਰ ਬੰਦੇ ਦਾ ਜ਼ਿਕਰ ਨਹੀਂ। ਜੇਕਰ ਕੋਈ ਸਮਾਧੀ ਲਾਉਂਦਾ ਤੇ ਉਹ ਦੁਨੀਆਂ ਤੋਂ ਨਿਰਲੇਪ ਹੋ ਕੇ ਤੁਰਿਆ ਹੈ। ਜੇਕਰ ਕੋਈ ਤਪ ਕਰਨ ਤੁਰਿਆ ਤੇ ਉਹ ਦੁਨੀਆਂ ਦੇ ਭੋਗਾਂ ਨੂੰ ਤਿਆਗ ਕੇ ਤੁਰਿਆ ਹੈ। ਤੇ ਜੇਕਰ ਕੋਈ ਸੈਂਕੜੇ ਅਸਮਾਨ ਉੱਡਣ ਦੀ ਸਮਰੱਥਾ ਰੱਖਦਾ ਹੈ, ਹਕੀਕਤ ਵਿੱਚ ਸੱਚ ਜਾਣੋ ਕਿ ਉਹ ਬੰਦਾ ਸੈਂਕੜੇ ਅਸਮਾਨ ਉੱਡ ਵੀ ਹੋ ਸਕਦਾ ਜਿਹਨੇ ਪਹਿਲਾਂ ਸਾਧਨਾ ਕੀਤੀ। ਤੇ ਚੌਥਾ ਪ੍ਰਮਾਣ ਦਿੱਤਾ ਨੇ ਉਸ ਵਿਦਵਾਨ ਸੰਬੰਧੀ ਜਿਹੜਾ ਅਨੇਕਾਂ ਧਰਮ ਗ੍ਰੰਥਾਂ ਨੂੰ ਧਰਮ ਪੋਥੀਆਂ ਨੂੰ ਪੜ੍ਹਦਾ। ਹਜ਼ੂਰ ਕਹਿੰਦੇ ਨੇ ਜੇ ਇਹਨਾਂ ਗ੍ਰੰਥ ਇੰਨੀਆਂ ਪੋਥੀਆਂ ਪੜ੍ਹ ਲਈਆਂ ਜਾਣ ਕਿ ਉਹਨਾਂ ਪੋਥੀਆਂ ਦਾ ਭਾਰ ਹੀ ਕੇਵਲ ਲੱਖਾਂ ਮਨ ਹੋਵੇ, ਲੱਖ ਮਨ ਕਾਗਜ਼ ਪੜਿਆ ਜਾਏ ਤੇ ਪੜ੍ਹਨ ਤੋਂ ਬਾਅਦ ਫਿਰ ਕੀ ਕਰੇ ਜੀ, ਲਿਖਣ ਵਾਲੀ ਹੋ ਜਾਏ ਪੌਣ ਹਵਾ ਦੀ ਕਲਮ ਹੋਵੇ, ਸਾਰੇ ਸਮੁੰਦਰ ਜਿਹੜੇ ਨੇ ਪਾਣੀ ਨੂੰ ਘੋਲ ਕੇ ਸ਼ਾਹੀ ਬਣਾਈ ਜਾਏ। ਤੇ ਗੁਰੂ ਕੇ ਸਿੱਖੋ ਜੇ ਲੱਖਾਂ ਮਨ ਕਾਗਜ਼ ਪੜੇ ਹੋਣ, ਇੰਨੀਆਂ ਪੋਥੀਆਂ ਪੜੀਆਂ ਹੋਣ, ਪਵਨ ਤੇਜ ਚੱਲ ਕੇ ਲਿਖੇ ਤੇ ਸਮੁੰਦਰ ਦਾ ਪਾਣੀ ਸ਼ਾਹੀ ਬਣ ਜਾਏ ਤੇ ਕਈ ਯੁੱਗ ਬੰਦਾ ਲਿਖਦਾ ਰਹੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਐਵੇਂ ਝੱਠ ਨਾ ਮਾਰੀ, ਰੱਬ ਬਾਰੇ ਫਿਰ ਵੀ ਕੁਝ ਨਹੀਂ ਲਿਖਿਆ ਜਾ। ਉਹ ਕਿੰਨਾ ਬੇਅੰਤ ਹੈ, ਉਸ ਬੇਅੰਤ ਦਾ ਅੰਤ ਕੋਈ ਨਹੀਂ। ਮੇਰੇ ਕਹਿਣ ਤੋਂ ਮੁਰਾਦ ਕਿ ਸਹਿਜ ਕਿਰਪਾਲੂ ਜੀ ਨੇ ਬਚਨ ਕੀਤੇ ਨੇ ਅਖੀਰਲੀ ਤੁਕ ਨਾ ਕਹੀ ਕਿ ਨਾਨਕ ਕਾਗਦ ਲੱਖ ਮਣਾ ਪੜ ਪੜ ਕੀਤਿਆ ਭਾਓ, ਮਤੂ ਟੋਟ ਨਾ ਆਵਈ, ਲੇਖਣ ਪੌਣ ਚਲਾਓ, ਕੀ ਤੇਰੀ ਕੀਮਤ ਨਾ ਪਵੇ ਉਹ ਕੇਵਲ ਆਖਾਂ ਨਾ। ਜੇ ਉੱਡ ਕੇ ਅੰਤ ਨਹੀਂ, ਸਮਾਧੀਆਂ ਲਾ ਕੇ ਅੰਤ ਨਹੀਂ, ਜੇ ਕਰਾਮਾਤੀ ਬਣ ਕੇ ਅੰਤ ਨਹੀਂ, ਜੇ ਵਿਦਵਾਨ ਬਣ ਕੇ ਅੰਤ ਨਹੀਂ, ਤੇ ਫਿਰ ਉਸ ਸਾਈਂ ਦੀ ਸ਼ਿਫਤ ਕਿਉਂ ਕਰਦੇ? ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝੀਏ। ਖਜੂਰ ਕਹਿੰਦੇ ਨੇ ਸ਼ਿਫਤ ਦਾ ਮਤਲਬ ਅੰਤ ਕਰਨਾ ਨਹੀਂ, ਅੰਤ ਪਾਣਾ ਨਹੀਂ, ਸ਼ਿਫਤ ਦਾ ਮਤਲਬ ਹੈ ਕੇਵਲ ਸਾਈਂ ਦੇ ਚਰਨਾਂ ਵਿੱਚ ਲੀਨ ਹੋ ਜਾ, ਉਹਦੇ ਨਾਲ ਅਭੇਦ ਹੋ ਜਾ। ਜਪਜੀ ਸਾਹਿਬ ਜੀ ਇੱਕ ਪੌੜੀ ਅਸੀਂ ਰੋਜ਼ ਪੜ੍ਹਨੇ, ਕੱਲ ਮੈਂ ਅਰਜ਼ ਕਰਕੇ ਆਇਆ। ਇਸ ਪੌੜੀ ਦਾ ਪਾਠ ਹੈ ਕਿ ਸਾ ਲਾ ਹੀ ਸਾ ਲਾ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ। ਇੱਥੋਂ ਤੱਕ ਰੁਕ ਜਾਣੇ ਕਿਉਂਕਿ ਅੱਗੇ ਪ੍ਰਕਰਨ ਪੌੜੀ ਦੇ ਅਰਥ ਹੋਰ ਚੱਲਣਗੇ। ਹੁਣ ਇਹ ਸ਼ਬਦ ਸ਼ੁਰੂ ਹੁੰਦਾ, ਪੌੜੀ ਹੁੰਦੀ ਸ਼ੁਰੂ ਸਾ ਲਾਹੀ ਸਾ ਲਾ ਹੇ। ਸਾ ਲਾਹੀ ਦਾ ਅਰਥ ਹੈ ਸਲਾਉਣ ਯੋਗ ਪਰਮਾਤਮਾ, ਕਿਉਂਕਿ ਹਰ ਬੰਦਾ ਜਿਹੜਾ ਉਹ ਸਲਾਉਣ ਯੋਗ ਨਹੀਂ ਹੋ ਸਕਦਾ। ਕਈ ਵਾਰੀ ਸੀ ਜਿਹੜੇ ਬੰਦੇ ਸਲਾਉਣ ਯੋਗ ਨਹੀਂ, ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਝੂਠੀ ਉਹਨਾਂ ਦੀ ਸਲੋਤਾ ਸ਼ੁਰੂ ਕਰਦੇ ਨੇ। ਹਜ਼ੂਰ ਕਹਿੰਦੇ ਸੱਚ ਜਾਣੀ ਪਰਮਾਤਮਾ ਸਲਾਉਣ ਯੋਗ ਹੈ, ਉਹ ਉਸਤ ਕਰਨ ਦੇ ਯੋਗ ਹੈ, ਉਹ ਸਿਫਤ ਕਰਾਉਣ ਦੇ ਯੋਗ ਹੈ। ਦਾਤਾਰ ਕਹਿੰਦੇ ਨੇ ਸਾ ਲਾਹੀ ਸਾ ਲਾਹ, ਤੇ ਉਸ ਸਲਾਉਣ ਯੋਗ ਪਰਮਾਤਮਾ ਦੀ ਸਿਫਤ ਸਲਾਹਕਾਰ। ਤੇ ਅਗਲੀ ਜਿਹੜੀ ਉਦਾਹਰਨ ਦਿੱਤੀ ਉਹਨੇ ਗੱਲ ਮੁਕਾਈ ਦਿੱਤੀ ਕਿ ਸਲਾਉਣਾ ਕਿਉਂ ਹੈ, ਕੀ ਲੋੜ ਹੈ ਉਹਨੂੰ ਸਿਫਤ ਸਲਾਹ ਦੀ ਕਰਨ ਦੀ? ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਦੇਖੋ ਕਿ ਪਾਣੀ ਸਮੁੰਦਰ ਤੋਂ ਉੱਡਿਆ ਹੈ, ਪਹਾੜ ਤੇ ਜਾ ਕੇ ਵਰਸਿਆ ਹੈ, ਉਸੇ ਪਾਣੀ ਦੀਆਂ ਬੂੰਦਾਂ ਨੇ ਇੱਕੋ ਦਮ ਸਬਰ ਸ਼ੁਰੂ ਕਰ ਦਿੱਤਾ ਸਮੁੰਦਰ ਵਾਲੇ ਪਾਸੇ, ਉਹ ਨਦੀਆਂ ਦੇ ਰੂਪ ਵਿੱਚ ਚੱਲ ਪਈਆਂ, ਉਹ ਨਿੱਕੇ ਨਿੱਕੇ ਨਾਲੇ ਤੇ ਵਾਹੜੇ ਬਣ ਕੇ ਚੱਲੀਆਂ। ਨਦੀ ਦੀ ਤੜਪ, ਨਦੀ ਦਾ ਸਬਰ ਤੇ ਛੋਟੇ ਛੋਟੇ ਨਾਲਿਆਂ ਦੀ ਦੌੜ ਦਾ ਭਾਵ ਇਹ ਨਹੀਂ ਕਿ ਪਹਾੜ ਤੋਂ ਤੇਜ਼ੀ ਨਾਲ ਰਫਤਾਰ ਤੇਜ਼ ਨਾਲ ਦੌੜ ਕੇ ਸਮੁੰਦਰ ਦਾ ਅੰਤ ਪਾਣ ਚੱਲੇ ਨੇ। ਉਹਨਾਂ ਦੇ ਦੌੜਨ ਦਾ ਮਤਲਬ ਅੰਤ ਪਾਣਾ ਨਹੀਂ, ਉਹਨਾਂ ਦਾ ਮਤਲਬ ਇਹਦੇ ਕਿ ਸੌ ਸਾਗਰ ਮੇਰੇ ਜਿਹਦੇ ਤੋਂ ਵਿਛੜਿਆ ਪਰਤ ਕੇ ਉਹਦੇ ਵਿੱਚ ਲੀਨ ਹੋ ਜਾਏ। ਕਿ ਉਸ ਨਦੀ ਨੇ ਕੋਈ ਅੰਤ ਪਾਣਾ? ਗੁਰੂ ਸਾਹਿਬ ਕਹਿੰਦੇ ਉਸ ਵਾੜਿਆਂ ਨੇ, ਉਹਨਾਂ ਛੋਟੀਆਂ ਛੋਟੀਆਂ ਤਾਰਾਵਾਂ ਨੇ ਕਿ ਸਮੁੰਦਰ ਦਾ ਅੰਤ ਨਹੀਂ ਪਾਣਾ, ਉਹਨਾਂ ਦੀ ਦੌੜ ਦਾ ਕਾਰਨ ਹੀ ਹੋਵੇ ਕਿ ਜਿਹਦੇ ਤੋਂ ਵਿਛੜਿਆਂ ਪਰਤ ਕੇ ਉਹਦੇ ਵਿੱਚ ਮਿਲ ਜਾਏ। ਸਿਰਫ ਸਲਾਹ ਦਾ ਸਿਮਰਨ ਦਾ ਭਾਵ ਅੰਤ ਪਾਣਾ ਨਹੀਂ, ਇਹ ਵੈਸੇ ਰਸਤੇ ਹੀ ਗਲਤ ਹੈ। ਜੇ ਕੋਈ ਕਹਿ ਮੈਂ ਗੁਰੂ ਦਾ ਰੱਬ ਦਾ ਬੰਦਗੀ ਵਾਲਿਆਂ ਦਾ ਅੰਤ ਪਾਣ ਚੱਲਿਆ, ਸਾਹਿਬ ਕਹਿੰਦੇ ਨੇ ਪਿਆਰਿਆ ਨਹੀਂ ਸਾ ਲਾਹੀ ਸਾ ਲਾਹੇ, ਇਸੀ ਸੁਰਤ ਨਾ ਪਾਈਆ ਨਦੀਆਂ ਅਤੇ ਬਾਹਰ, ਨਦੀਆਂ ਅਤੇ ਬਾਹਰ ਦਰਸੇ ਨਾਲੇ ਭਾਵੇਂ ਸਮੁੰਦਰ ਨਾ ਜਾਣੀਏ, ਇਹ ਦਰਸੇ ਸਮੁੰਦਰ ਵਿੱਚ ਪੈ ਜਾਣਗੇ ਪਰ ਨਾ ਜਾਣੀਏ, ਨਾ ਤਾਂ ਉਹ ਸਮੁੰਦਰ ਤੋਂ ਵੱਧ ਹੋ ਸਕਦੇ ਨੇ ਤੇ ਹਕੀਕਤ ਵਿੱਚ ਨਾ ਫਿਰ ਉਹ ਸਮੁੰਦਰ ਦਾ ਅੰਤ ਪਾ ਸਕਦੇ। ਉਹਨਾਂ ਨੇ ਸਮੁੰਦਰ ਦਾ ਅੰਤ ਕੀ ਪਾਣਾ? ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਬੀਰ ਜੀ ਨੇ ਪਹਿਲੀ ਗੱਲ ਤਾਂ ਇਹ ਦ੍ਰਿੜ ਕਰਾਈਏ ਕਿ ਕਿਸੇ ਨੇ ਪਰਮਾਤਮਾ ਦਾ ਅੰਤ ਨਹੀਂ ਪਾਇਆ। ਦੂਜੀ ਗੱਲ ਉਹਨਾਂ ਬੜੀ ਸਪਸ਼ਟ ਕੀਤੀ ਹੈ, ਕਿਉਂਕਿ ਅਸੀਂ ਸ਼ਬਦ ਦੇ ਧੁਰੇ ਵਿੱਚ ਰਹਿਣਾ, ਜਿਸ ਹੁਕਮ ਦੀ ਆਪਾਂ ਵਿਚਾਰ ਕਰਨੇ ਆ ਉਹਦੇ ਦਾਇਰੇ ਤੋਂ ਬਾਹਰ ਨਹੀਂ। ਰਹਾਉ ਜੀ ਤੋਂ ਕੇ ਕਿ ਸੰਤ ਸੰਗਤ ਰਾਮ ਹਿਰਦੈ ਬਸਾਈ, ਹੁਣ ਸ਼ਬਦ ਹੈ ਕਿਹਨੇ ਵੀ ਸੰਤ ਸੰਗਤ ਰਾਮ ਹਿਰਦੈ ਬਸਾਈ, ਕਿਹਨੇ ਪ੍ਰਭੂ ਦੇ ਪਿਆਰੇ ਸੰਤਾਂ ਦੀ ਸੰਗਤ ਕਰਕੇ ਇੱਥੇ ਜਦੋਂ ਅਰਥ ਕੀਤੇ ਨੇ, ਦੇਖੋ ਪ੍ਰੋਫੈਸਰ ਸਹਿਜ ਸਿੰਘ ਹੋਣੀ ਉਹ ਇੱਕ ਇੱਕ ਸ਼ਬਦ ਨੂੰ ਬਹੁਤ ਨਜ਼ਦੀਕ ਹੋ ਕੇ ਘੋਖਦੇ ਨੇ। ਉਹਨਾਂ ਨੇ ਤੇ ਸੰਤ ਸੰਗਤ ਰਾਮ ਹਿਰਦੈ ਬਸਾਈ ਦੇ ਅਰਥ ਇਹ ਕੀਤੇ ਨੇ ਕਿ ਰੱਬ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਕਰਕੇ ਪ੍ਰਭੂ ਮੇਰੇ ਹਿਰਦੇ ਵਿੱਚ ਵੱਸ ਗਿਆ, ਮੇਰੇ ਹਿਰਦੇ ਵਿੱਚ ਟਿਕੇ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦਾਂ ਵਿੱਚੋਂ ਦੇਖੀਏ ਕਿ ਪ੍ਰਭੂ ਦੀ ਭਗਤੀ ਕਰਨ ਵਾਲੇ ਜਿਹੜੇ ਸੰਤ ਜਾਣੇ, ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਹੋਏ ਸੰਤ ਜਾਣੇ ਕਿ ਉਹਨਾਂ ਦੀ ਸੰਗਤ ਪ੍ਰਭੂ ਦੇ ਦਰ ਤੱਕ ਮਿਲਾਪ ਨਹੀਂ ਕਰਾ ਸਕਦੀ। ਹੁਣ ਉਹਨਾਂ ਸੰਤਾਂ ਦੀ ਪਰਿਭਾਸ਼ਾ, ਉਹਨਾਂ ਸੰਤਾਂ ਦੇ ਲੱਛਣ, ਉਹਨਾਂ ਸੰਤਾਂ ਦਾ ਜੀਵਨ, ਉਹਨਾਂ ਸੰਤਾਂ ਦੀ ਰਹਿਤ, ਉਹਨਾਂ ਸੰਤਾਂ ਦੀ ਕਰਨੀ, ਤੇ ਗੁਰੂ ਗ੍ਰੰਥ ਸਾਹਿਬ ਨੇ ਉਹ ਬਾਣੀ ਵੀ ਸ਼ਬਦ ਕਹੇ ਨੇ, ਉਹਨਾਂ ਦੀ ਕਰਨੀ ਕੈਸੀ ਹੋਵੇਗੀ, ਉਹਨਾਂ ਦੀ ਰਹਿਤ ਕੈਸੀ ਹੋਵੇਗੀ, ਉਹਨਾਂ ਦਾ ਜੀਵਨ ਕੈਸਾ ਹੋਵੇਗਾ। ਕਬੀਰ ਸਾਹਿਬ ਨੇ ਤਾਂ ਬਚਨ ਕਹਿਣੇ ਕਿ ਕਬੀਰ ਸੰਤ ਕੀ ਗੈਲ ਨਾ ਛੋੜੀਏ, ਜਦੋਂ ਰੱਬ ਦੇ ਪਿਆਰੇ ਦੇ ਮਾਰਗ ਤੇ ਚੱਲੇ। ਹੁਣ ਲੋਕਾਂ ਦੀਆਂ ਗੱਲਾਂ ਸੁਣ ਕੇ ਕਿਸੇ ਕਰਨੀ ਵਾਲੇ ਦੇ ਮਾਰਗ ਨੂੰ ਛੱਡ ਨਾ ਦੇ। ਗੈਲ ਦਾ ਅਸਲੀਅਤ ਦਾ ਰਸਤਾ ਮਾਰਗ, ਕਬੀਰ ਸੰਤ ਕੀ ਗੈਲ ਨਾ ਛੋੜੀਏ, ਮਾਰਗ ਲਾਗਾ ਜਾਓ, ਕਹਿੰਦੇ ਜੇ ਕਿਤੇ ਕਰਨੀ ਵਾਲਾ ਚੱਕਰ ਗਿਆ, ਦੇਖਤ ਹੀ ਪੁਨੀਤ ਹੋਏ ਭੇਦਤ ਜਪੀਏ, ਨਾ ਉਹਨੂੰ ਵੇਖਦਿਆ ਸਾਰ ਤੈਨੂੰ ਪਵਿੱਤਰਤਾ ਮਿਲੇਗੀ, ਭੇਦਤ ਦਾ ਅਰਥ ਉਹਦੇ ਮਿਲਾਪ ਨਾਲ ਤੈਨੂੰ ਪਰਮਾਤਮਾ ਚੇਤੇ ਆ ਗਿਆ। ਉਹਨਾਂ ਨੇ ਇੱਕ ਪ੍ਰਮਾਣ ਹੋਰ ਦਿੱਤਾ, ਮੈਂ ਉਹਨਾਂ ਦੀ ਬਾਣੀ ਵਿੱਚ ਹੀ ਅਰਥ ਕਰਨੀ ਚਾਹੁੰਦਾ ਕਿਉਂਕਿ ਅੱਜ ਸ਼ਬਦ ਵੀ ਉਹਨਾਂ ਦਾ ਹੁਕਮ ਰੂਪ ਆਇਆ। ਉਹਨਾਂ ਦਾ ਬਚਨ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਕਹਿੰਦੇ ਨੇ ਰੱਬ ਦੀ ਸੇਵਾ ਕਰੀ ਇਹ ਵੀ ਭਲੀ ਗੱਲ ਹੈ ਤੇ ਬੰਦਗੀ ਕਰਨ ਵਾਲੇ ਸੰਤ ਦੀ ਸੇਵਾ ਕਰੀ ਇਹ ਵੀ ਭਲੀ ਗੱਲ ਹੈ। ਕਿਉਂ? ਕਹਿਣ ਲੱਗੇ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ, ਨਾਮ ਪਰਮਾਤਮਾ ਮੁਕਤੀ ਦਿੰਦਾ ਬੰਧਨ ਤੋੜਦਾ, ਤੇ ਸੰਤ ਦਾ ਕੰਮ ਕੇਵਲ ਇਹਦੇ ਨਾਮ ਜਪਾਵੇ, ਸੰਤ ਜਪਾਵੈ ਨਾਮ, ਸੰਤ ਪ੍ਰਭੂ ਦੀ ਬੰਦਗੀ ਨਾਮ ਨੂੰ ਜਪਾਉਂਦਾ। ਆਓ ਦੇਖੋ ਅੱਗੇ ਮੈਂ ਅਰਥ ਕਰਨੀ ਹੈ, ਫਿਰ ਉਹ ਸੰਤ ਹੁੰਦੇ ਕੀ ਹੋ ਜਾਏ, ਉਹਨਾਂ ਦਾ ਜੀਵਨ ਕੀ? ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਨੇ ਆਪਣੀ ਰਚਨਾ ਵਿੱਚ ਕਵਿਤਾ ਵਿੱਚ ਇੱਕ ਪ੍ਰਮਾਣ ਦਿੱਤਾ, ਕਹਿੰਦੇ ਜਿਹੜਾ ਰੱਬ ਦਾ ਸੰਤ ਹੈ ਨਾ ਉਹ ਧਰਤੀ ਦੇ ਕਿਸੇ ਖਿੱਤੇ ਵਿੱਚ ਚਲੇ ਗਏ, ਕਿਸੇ ਬੋਲੀ ਦੇ ਲੋਕ ਹੋਣ, ਕਿਸੇ ਨਸਲ ਦੇ ਹੋਣ, ਕਿਸੇ ਰਾਜ ਦੇ ਹੋਣ, ਹੋਵੇ ਰੱਬ ਦਾ ਸੰਤ ਉਹਦੇ ਨੇੜੇ ਦੇਖਿਆ ਸਭ ਨੂੰ ਛੱਡ ਪੈਂਦੀ ਹੈ। ਉਹਨਾਂ ਨੇ ਫਿਰ ਤਿੰਨ ਪ੍ਰਮਾਣ ਦਿੱਤੇ ਨੇ ਤੇ ਉਹ ਉਦਾਹਰਨਾਂ ਸਾਡੇ ਰੋਜ਼ਮਰਾ ਜੀਵਨ ਵਿੱਚ ਤੱਕਣ ਵਾਲੀਆਂ ਵਰਤਣ ਵਾਲੀਆਂ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕੀਤਾ, ਕਹਿੰਦੇ ਨੇ ਕੀ ਅੰਨ ਸਾਰੀ ਦੁਨੀਆਂ ਦਾ ਆਸਰਾ ਨੇ? ਉਹ ਕਹਿੰਦੇ ਨੇ ਭਾਵੇਂ ਕੋਈ ਆਪਾਂ ਹੁਣ ਦੇਖੀਏ, ਭਾਵੇਂ ਕਿਸੇ ਦਾ ਰੰਗ ਕਾਲਾ ਗੋਰਾ ਸਾਂਵਲਾ ਜਿਹੜਾ ਮਰਜ਼ੀ ਤਨ ਦਾ ਰੰਗ ਹੋਵੇ, ਬੋਲੀ ਜਿਹੜੀ ਮਰਜ਼ੀ ਹੋਵੇ, ਪਹਿਰਾਵੇ ਜਿਹੜੇ ਮਰਜ਼ੀ ਹੋਣ, ਤੇ ਧਰਤੀ ਦੇ ਕਿਸੇ ਖਿੱਤੇ ਵਿੱਚ ਬੰਦਾ ਰਹਿੰਦਾ ਹੋਵੇ, ਤਕਰੀਬਨ ਹਰ ਬੰਦਾ ਜਿਹੜਾ ਉਹ ਅੰਨ ਨਾਲ ਆਪਣੇ ਪੇਟ ਨੂੰ ਭਰਦਾ। ਇਹ ਗੱਲ ਵੱਖਰੀ ਕਿ ਉਹਦੇ ਅੰਨ ਦੇ ਖਾਣ ਤੇ ਪਕਾਉਣ ਦਾ ਢੰਗ ਵੱਖਰਾ ਹੋ ਸਕਦਾ, ਪਰ ਅੰਨ ਦੀ ਵਰਤੋਂ ਤਾਂ ਸਾਰੇ ਕਰਦੇ ਨੇ। ਸਿਰਫ ਉਦਾਹਰਨ ਅਰਥ ਕਰ ਰਿਹਾ ਕਿ ਸੰਤ ਕਿਵੇਂ ਸਾਰੀ ਦੁਨੀਆਂ ਤੇ ਪ੍ਰਵਾਨ ਹੋ ਸਕਦਾ। ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਦੇਖ ਕੰਗਾਲ ਵੀ ਅੰਨ ਖਾਂਦਾ ਤੇ ਇੱਕ ਬਾਦਸ਼ਾਹ ਵੀ ਅੰਨ ਖਾਂਦਾ, ਇੱਕ ਸੰਤ ਵੀ ਅੰਨ ਖਾਂਦਾ, ਇੱਕ ਸਾਧਕ ਵੀ ਅੰਨ ਖਾਂਦਾ ਹੈ। ਕਹਿਣ ਲੱਗੇ ਚੇਤੇ ਰੱਖ, ਇੱਕ ਅਨਪੜ੍ਹ ਬੰਦੇ ਦੀ ਜ਼ਿੰਦਗੀ ਦਾ ਆਧਾਰ ਵੀ ਅੰਨ ਹੈ ਤੇ ਇੱਕ ਪੜ੍ਹੇ ਲਿਖੇ ਨੂੰ ਅੰਦਰ ਦੀ ਤ੍ਰਿਪਤੀ ਵੀ ਅੰਨ ਦਿੰਦਾ, ਭੋਜਨ ਦਿੰਦਾ। ਉਹ ਕਹਿੰਦੇ ਨੇ ਇਹ ਅੰਨ ਸਾਰਿਆਂ ਦੇ ਪ੍ਰਮਾਣ ਕਿਵੇਂ ਕਰ ਰਿਹਾ? ਕਦੀ ਕਿਤੇ ਕਿਹਾ ਕਿ ਅੰਨ ਨੇ ਇਹ ਨਹੀਂ ਕਿਹਾ ਕਿ ਮੈਂ ਕੇਵਲ ਪੜ੍ਹੇ ਲਿਖੇ ਦੇ ਅੰਦਰ ਦੀ ਭੁੱਖ ਮਟਾਣੀ, ਮੈਂ ਅਨਪੜ੍ਹ ਬੰਦੇ ਦੇ ਨੇੜੇ ਨਹੀਂ ਜਾਣਾ। ਉਹਨਾਂ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਪੜ੍ਹਿਆ ਨੇ ਵੀ ਅੰਨ ਨੂੰ ਅਨਾਜ ਨੂੰ ਪ੍ਰਵਾਨ ਕਰ ਲਿਆ, ਅਨਪੜ੍ਹ ਨੇ ਵੀ ਕਰ ਲਿਆ, ਰਾਜੇ ਨੇ ਵੀ ਪ੍ਰਵਾਨ ਕਰ ਲਿਆ, ਕੰਗਾਲ ਨੇ ਵੀ ਪ੍ਰਵਾਨ ਕਰ ਲਿਆ, ਕਾਪੀ ਨੇ ਵੀ ਪ੍ਰਵਾਨ ਕਰ ਲਿਆ, ਪੁੰਨੀ ਨੇ ਵੀ ਅੰਨ ਨੂੰ ਪ੍ਰਵਾਨ ਕੀਤਾ। ਕਹਿਣ ਲੱਗੇ ਅੰਨ ਸਾਰੀਆਂ ਥਾਵਾਂ ਤੇ ਪ੍ਰਵਾਨ ਹੈ ਤੇ ਸੱਚ ਜਾਣੀ ਰੱਬ ਦਾ ਸੰਤ ਹੋਵੇ ਜੀ ਉਹ ਸਾਰੀਆਂ ਥਾਵਾਂ ਤੇ ਪ੍ਰਵਾਨ। ਪਰ ਕਹਿੰਦੇ ਅੰਨ ਐਵੇਂ ਆਪਣਾ ਨਹੀਂ ਬਣਿਆ, ਅੰਨ ਦੀ ਆਪਣੀ ਕੋਈ ਘਾਲਣਾ ਹੈ। ਖਿਮਾ ਕਰਿਓ, ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਤੇ ਆਧਾਰਿਤ ਭਾਈ ਗੁਰਦਾਸ ਦਾ ਇੱਕ ਵਿੱਚ ਉਹ ਕਹਿੰਦੇ ਨੇ ਦੇਖੋ ਕਿ ਅੰਨ ਸਰਬ ਪ੍ਰਵਾਨਤ ਕਿਵੇਂ ਹੋਇਆ, ਸਰਬ ਦੇਸ਼ੀ, ਸਰਬ ਪ੍ਰਵਾਨਤ, ਸਰਬ ਵਿਆਪਕ ਹੋ ਗਿਆ। ਉਹ ਕਹਿੰਦੇ ਨੇ ਅਸਲ ਵਿੱਚ ਅੰਨ ਦੀ ਕਮਾਈ, ਉਹਨਾਂ ਉਦਾਹਰਣ ਦਿੱਤੀ ਉਸ ਧਰਤੀ ਦੀ। ਕਹਿੰਦੇ ਨੇ ਆਪਾਂ ਕਣਕ ਨੂੰ ਅਨਾਜ ਨੂੰ ਧਰਤੀ ਵਿੱਚ ਬੀਜਣੇ, ਕਿਹਦੇ ਵਿੱਚ ਪ੍ਰਮਾਣ ਹੈ? ਅਨਾਜ ਕਣਕ ਲੈ ਲਈ, ਕਿਹਨੇ ਉਹਨਾਂ ਪਹਿਲਾਂ ਧਰਤੀ ਵਿੱਚ ਉਹਨੂੰ ਉੱਥੇ ਬੀਜਿਆ, ਸਰਦੀ ਦੇ ਦਿਨਾਂ ਵਿੱਚ ਉਹਦੇ ਉੱਤੇ ਕੋਰਾ ਵੀ ਪਿਆ, ਕਦੇ ਤੱਕ ਉਹ ਕਣਕ ਨਾਲ ਹੁੰਦਾ ਹੈ ਕੁਛ? ਜਦੋਂ ਬੀਜਣੇ ਆ ਅੱਤ ਦਾ ਕੋਰਾ ਪੈਂਦਾ, ਕਹਿੰਦੇ ਉਹਨੇ ਸ਼ੀਤ ਹਵਾਵਾਂ ਨੂੰ ਵੀ ਆਪਣੇ ਤਨ ਤੇ ਕਰਿਆ। ਸਮਾਂ ਲੰਘਿਆ, ਬਸੰਤ ਦੀ ਰੁੱਤ ਆਈ ਹੈ ਫੱਗਣ ਖੇਤ ਵਿੱਚ, ਉਦੋਂ ਵੀ ਕਣਕ ਨੇ ਉਸ ਰੁੱਤ ਨੂੰ ਵੀ ਮਾਣਿਆ ਤੇ ਕਹਿਣ ਲੱਗੇ ਜਦੋਂ ਪੱਕਣ ਤੇ ਆਈ ਉਦੋਂ ਅੱਤ ਦੀ ਸਭ ਗਰਮ ਲੂਵਾਂ ਚੱਲੀਆਂ ਤੇ ਕਣਕ ਪੱਕੀ। ਕਹਿੰਦੇ ਨੇ ਪਹਿਲੀ ਗੱਲ ਦੇਖ, ਉਹਦੀ ਸਾਧਨਾ ਬੜੀ, ਉਹਦੀ ਕਮਾਈ ਬੜੀ ਹੈ। ਉਹਨੇ ਸਰਦੀ ਨੂੰ ਵੀ ਗਰਿਆ, ਉਹਨੇ ਬਸੰਤ ਨੂੰ ਵੀ ਗਰਿਆ, ਉਹਨੇ ਗਰਮੀ ਨੂੰ ਵੀ ਗਰਿਆ। ਇਹਦਾ ਭਾਵ ਕਿਵੇਂ ਕਿ ਸੰਤ ਉਹਦੇ ਜਿੰਨੇ ਦੁੱਖ ਵੀ ਹੰਢਾਇਆ ਹੋਵੇ, ਸੁੱਖ ਨੂੰ ਵੀ ਮਾਣਿਆ ਹੋਵੇ, ਪਰ ਸਾਰਿਆਂ ਨੂੰ ਮਾਨਣ ਦੇ ਬਾਵਜੂਦ ਉਹਦੇ ਉੱਤੇ ਕਿਸੇ ਦਾ ਪ੍ਰਭਾਵ ਨਾ ਪੈ, ਉਹ ਆਪਣੀ ਮੰਜ਼ਿਲ ਵੱਲ ਫਿਰ ਵੀ ਵਧਿਆ ਗਿਆ। ਕਹਿਣ ਲੱਗੇ ਜਦੋਂ ਅੰਨ ਪੱਕਿਆ, ਉਸ ਅਨਾਜ ਨੂੰ ਕੱਟਿਆ, ਕੱਟਣ ਤੋਂ ਬਾਅਦ ਉਹਨੂੰ ਗਾਇਆ, ਦਾਣ ਤੋਂ ਬਾਅਦ ਉਹਨਾਂ ਦਾਣਿਆਂ ਨੂੰ ਚੱਕੀ ਵਿੱਚ ਪੀਏ, ਪੀਣ ਤੋਂ ਬਾਅਦ ਜਦੋਂ ਆਟਾ ਬਣਿਆ, ਗੁੰਨ ਕੇ ਆਟਾ ਬਲਦੀ ਹੋਈ ਅੱਗ ਤੇ ਤਵੇ ਉੱਤੇ ਉਹਨੂੰ ਰੱਖ ਕੇ ਆਟੇ ਨੂੰ ਤਪਾ ਕੇ ਪ੍ਰਸ਼ਾਦਾ ਤਿਆਰ ਕੀਤਾ। ਕਹਿੰਦੇ ਧਰਤੀ ਵਿੱਚ ਦਾਣਾ ਪੈਣ ਤੱਕ, ਪੈਣ ਤੋਂ ਲੈ ਕੇ ਤੇ ਤਵੇ ਤੱਕ ਪੱਕਦੀ ਹੋਈ ਰੋਟੀ ਤੱਕ ਇਹਦੀ ਕਮਾਈ ਨੂੰ ਦੇਖ, ਇੰਨੀ ਕਮਾਈ ਕੀਤੀ ਤੇ ਤਾਂ ਪ੍ਰਵਾਨ ਹੋਇਆ। ਉਹ ਮਨਾ ਤੇਰੇ ਪੱਲੇ ਤਾਂ ਕਮਾਈ ਵੀ ਕੁਝ ਨੀ, ਤੈਨੂੰ ਕਿਤੇ ਸਾਰੀ ਦੁਨੀਆਂ ਨੇ ਕਿਵੇਂ ਪ੍ਰਵਾਨ ਕਰਨਾ? ਫਿਰ ਬੇਨਤੀ ਕਰ ਰਿਹਾ, ਅੰਨ ਦੀ ਕਮਾਈ ਉਹਨੂੰ ਸਾਰੀ ਦੁਨੀਆਂ ਤੇ ਪ੍ਰਵਾਨ ਕਰਾ ਦੇ। ਕਹਿੰਦੇ ਫਿਰ ਅੰਨ ਨੂੰ ਕੋਈ ਵੀ ਨਫ਼ਰਤ ਨਹੀਂ ਕਰਦਾ, ਲੋਕ ਤਾਂ ਕਈ ਥਾਵਾਂ ਤੇ ਅੰਨ ਦੀ ਪੂਜਾ ਕਰਦੇ। ਪੁਰਾਣੇ ਸਮੇਂ ਆਪਣੇ ਘਰਾਂ ਵਿੱਚ ਬਜ਼ੁਰਗਾਂ ਨੇ ਕਹਿਣਾ ਕਿ ਦਾਣਿਆਂ ਨੂੰ ਧਰਤੀ ਤੇ ਸੱਟੋ ਨਾ, ਕਿਉਂਕਿ ਅੰਨ ਸਤਿਕਾਰ ਯੋਗ ਹੁੰਦਾ ਹੈ। ਅੰਨ ਪ੍ਰਵਾਨ ਹੋਇਆ, ਜੇ ਇੰਨੀ ਕਮਾਈ ਕੀਤੀ ਤੇ ਭਾਈ ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ। ਉਹ ਕਹਿੰਦੇ ਦੇਖੋ ਕੱਪੜੇ ਦੀ ਜ਼ਰੂਰਤ ਕਿਹਨੂੰ ਨਹੀਂ? ਜਦੋਂ ਸਰਦੀ ਲੱਗਦੀ ਹੈ, ਹਰ ਬੰਦਾ ਆਪਣੇ ਤਨ ਨੂੰ ਕੱਪੜੇ ਦੇ ਨਾਲ ਢੱਕਦਾ, ਸਾਨੂੰ ਕੱਪੜਾ ਗਰਮੀ ਤੋਂ, ਸਰਦੀ ਤੋਂ, ਬਰਸਾਤ ਤੋਂ ਬਚਾਉਂਦਾ। ਪਰ ਕਹਿੰਦੇ ਜਿਹੜਾ ਤੂੰ ਕੱਪੜਾ ਤਨ ਤੇ ਪਾਈ ਬੈਠਾ ਨਾ, ਸਭ ਦੀ ਪੱਤ ਢੱਕਦਾ। ਹਕੀਕਤ ਵਿੱਚ ਇਸ ਕੱਪੜੇ ਦੀ ਵੀ ਕਮਾਈ ਬਣੀ ਆ। ਉਹ ਕਹਿੰਦੇ ਕਪਾਹ ਤੋਂ ਸ਼ੁਰੂ ਕੀਤੀ ਉਹਨਾਂ, ਕਿ ਕਪਾਹ ਬੀਜੀ ਦੀ ਵੜੇਵੇ ਨੂੰ ਧਰਤੀ ਵਿੱਚ ਬੀਜਿਆ, ਉਹਦੇ ਛੋਟੇ ਛੋਟੇ ਟੇਬੇ ਬਾਹਰ ਨਿਕਲੇ, ਕਪਾਹ ਕਿਸਨ ਖਿੜੀ, ਉਹਨੂੰ ਚੁਣ ਕੇ ਪਹਿਲਾਂ ਝੰਬਿਆ, ਝੰਬਣ ਤੋਂ ਬਾਅਦ ਉਹਨੂੰ ਵੇਲਣੇ ਵਿੱਚ ਵੇਲਿਆ, ਵੇਲਣ ਤੋਂ ਬਾਅਦ ਰੂੰ ਪਿੰਜਣੀ ਵਿੱਚ ਪਿੰਜਿਆ, ਪਿੰਜਣ ਤੋਂ ਬਾਅਦ ਉਹਨੂੰ ਚਰਖੇ ਤੇ ਸੂਤ ਕੱਟਿਆ, ਕੱਟਣ ਤੋਂ ਬਾਅਦ ਉਹਦੇ ਕੱਪੜੇ ਬੁਣੇ, ਬੁਣ ਤੋਂ ਬਾਅਦ ਉਹਨੂੰ ਕੱਟ ਕੇ ਕੁੱਟ ਕੇ ਪਾਣੀ ਵਿੱਚ ਗਰਮ ਵਿੱਚ ਉਬਾਲ ਕੇ ਰੰਗ ਚਾੜਿਆ। ਕਹਿਣ ਲੱਗੇ ਉਹ ਬੰਦਿਆ, ਕੱਪੜਾ ਐਵੇਂ ਲੋਕਾਂ ਦੀ ਪੱਤ ਨਹੀਂ ਢੱਕਦਾ, ਇੰਨੀ ਕਮਾਈ ਕੱਪੜੇ ਨੇ ਵੀ ਕੀਤੀ ਹੋਈ। ਉਹਦੀ ਸਾਧਨਾ, ਇੰਨੀ ਸਾਧਨਾ ਤੋਂ ਬਿਨਾਂ ਕੱਪੜਾ ਕਿਸੇ ਦਨ ਨੂੰ ਕਿਵੇਂ ਢੱਕੇਗਾ? ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਕਹਿੰਦੇ ਕਿ ਦੇਖ ਪਾਣੀ ਸਭ ਦੀ ਪਿਆਸ ਬੁਝਾਉਂਦਾ। ਕੀ ਮਨੁੱਖ ਕੀ ਬਨਸਪਤੀ, ਕੀ ਪਸ਼ੂ ਤੇ ਕੀ ਪੰਛੀ, ਕਹਿੰਦੇ ਪਾਣੀ ਕਿਵੇਂ ਪ੍ਰਵਾਨ ਹੋ ਗਿਆ। ਉਹਨਾਂ ਸ਼ਬਦ ਵਰਤੇ ਪਾਣੀ ਦੀ ਵੀ ਆਪਣੀ ਕਮਾਈ, ਕਹਿੰਦੇ ਦੇਖ ਕਿ ਇਹ ਪਾਣੀ ਆਪਣੀ ਹੋਂਦ ਨੂੰ ਆਪਣਾ ਰੰਗ ਉਹਨੇ ਰੱਖੇ ਕੋਈ, ਆਪਣਾ ਕੋਈ ਉਹਦਾ ਰੰਗ ਨਹੀਂ, ਜਿਹੋ ਜਿਹਾ ਰੰਗ ਵਿੱਚ ਗਿਆ ਉਹੋ ਜਿਹਾ ਰੰਗ ਉਹਦਾ ਬਣ ਗਿਆ। ਦੂਸਰੀ ਗੱਲ, ਉਹ ਨਿਵਾਨ ਨੂੰ ਚੱਲਿਆ ਸਾਰਿਆਂ ਦੀ ਮੈਲ ਧੋਤੀ, ਕਹਿੰਦੇ ਜਿਹਨੇ ਆਪਣਾ ਰੰਗ ਹੀ ਕੋਈ ਨੀ ਰੱਖਿਆ, ਆਪਣੀ ਹੋਂਦ ਨੂੰ ਮਿਟਾ ਕੇ ਨਿਵਾਨ ਨੂੰ ਚੱਲਦਾ, ਕਹਿੰਦੇ ਇੰਨੀ ਕਮਾਈ ਤੂੰ ਕਰੇ ਤੇ ਉਸ ਪਾਣੀ ਨੂੰ ਪੀ ਕੇ ਪੰਛੀ ਦੀ, ਪਸ਼ੂ ਦੀ, ਮਨੁੱਖ ਦੀ ਪਿਆਸ ਬੁਝਦੀ। ਤਿੰਨ ਪ੍ਰਮਾਣ ਦਿੱਤੇ ਤੇ ਮੈਂ ਜਿਹੜੀ ਬੇਨਤੀ ਕਰ ਰਿਹਾ, ਅੰਨ ਸਾਧਨਾ ਕਰੇ ਤਾਂ ਸਾਰੀ ਦੁਨੀਆ ਵਿੱਚ ਉਹ ਲੋਕਾਂ ਦੀ ਭੁੱਖ ਮਿਟਾ ਸਕਦਾ। ਰੱਬ ਦੀ ਬੰਦਗੀ ਕਰਨ ਵਾਲਾ ਸੰਤ ਉਹਦੀ ਕਮਾਈ ਹੋਵੇ ਤੇ ਸੱਚ ਜਾਣੋ ਦੁਨੀਆ ਦੇ ਅੰਦਰ ਲੱਗੀ ਕੋਈ ਭਟਕਣਾ ਤੇ ਭੁੱਖ ਉਹ ਮਿਟਾ ਸਕਦਾ, ਉਹਦੀ ਬੋਲੀ ਕੋਈ ਵੀ ਹੋਵੇ। ਤੇ ਮੈਂ ਸੋਚਣਾ ਮੇਰੇ ਬਾਬਾ ਨਾਨਕ ਜੀ, ਤੁਹਾਡੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ, ਤੁਹਾਡੇ ਸਾਹਮਣੇ ਪੰਡਿਤ ਆਏ, ਤੁਸੀਂ ਉਹਦੀ ਸ਼ਬਦਾਵਲੀ ਵਿੱਚ ਉਹਦੀ ਭੁੱਖ ਮਿਟਾਈ, ਤੁਹਾਡੇ ਸਾਹਮਣੇ ਕਾਜ਼ੀ ਆਏ, ਹਾਜ਼ੀ ਆਏ, ਮੁਲਾਣੇ ਆਏ, ਮੁੱਲਾ ਆਏ, ਬਾਦਸ਼ਾਹ ਆਏ, ਜਿਹੜਾ ਆਇਆ ਤੇਰੇ ਕੋਲ ਇੱਕ ਵਾਰੀ ਤ੍ਰਿਪਤ ਹੋ ਕੇ ਗਿਆ, ਉਹ ਤ੍ਰਿਪਤ ਹੋਣ ਦਾ ਕਾਰਨ ਇਹ ਸੀ ਜਿਵੇਂ ਅੰਨ ਸਾਰਿਆਂ ਦੀ ਭੁੱਖ ਮਿਟਾ ਸਕਦਾ ਤੇ ਰੱਬ ਦੀ ਬੰਦਗੀ ਕਰਨ ਵਾਲਾ ਸਾਰਿਆਂ ਦੇ ਅੰਦਰ ਨੂੰ ਤ੍ਰਿਪਤੀ ਦੇ ਸਕਦਾ। ਭਾਈ ਸਾਹਿਬ ਦੇ ਇੱਕ ਵਿੱਚ ਮੈਂ ਕਹਿ ਕੇ ਸ਼ਬਦ ਦੇ ਵਿਸ਼ੇ ਵੱਲ ਅੱਗੇ ਤੁਰਨੇ ਆ। ਕਹਿਣ ਲੱਗੇ, ਜੈਸੇ ਤੋ ਅਨਾਦ ਆਦ ਅੰਤ ਪਰਯੰਤ ਅੰਤ ਸਕਲ ਸੰਸਾਰ ਕੋ ਆਧਾਰ ਭਇਓ, ਆਹੀ ਹੈ ਪਹਿਲੀ ਤੁਕ ਹੈ ਕਿ ਅੰਤ ਪਰਯੰਤ ਅੰਤ ਤਿੰਨ ਸ਼ਬਦ ਨੇ, ਆਦ ਤੋਂ ਲੈ ਕੇ ਅੰਤ ਤੱਕ ਉਸ ਅਨਾਜ ਨੂੰ ਕੇਵਲ ਤਾਂ ਕੇਵਲ ਸਾਧਨਾ ਕਰਨੀ ਪੈਂਦੀ ਹੈ। ਜੈਸੇ ਤੋ ਅਨਾਦ ਆਦ ਅੰਤ ਪਰਯੰਤ ਅੰਤ ਸਕਲ ਸੰਸਾਰ ਕੋ ਆਧਾਰ ਭਇਓ, ਤਾਹੀ ਹੈ ਜੈਸੇ ਤੋ ਕਪਾਸ ਤਰਾਸ ਦੇਤਨਾ ਉਸਾਸ ਕੱਢ ਹੈ, ਜਗਤ ਕੀ ਓਟ ਪੈ ਅੰਬਰ ਦੀਵਾਹੀ ਹੈ। ਕਹਿਣ ਲੱਗੇ, ਜੈਸੇ ਆਪਾਂ ਖੋਏ ਚੱਲ ਮਿਲੇ ਸਭ ਵਰਨ ਮੈਂ, ਖੱਗ ਮ੍ਰਿਗ ਮੀਨ ਮਾਨਸ ਤ੍ਰਿਪਤ ਕੱਟ ਜਾਈ ਹੈ। ਅਖੀਰ ਤੇ ਕਹਿਣ ਲੱਗੇ, ਤੈ ਤੇ ਮਨ ਸਾਧ ਸਾਧ ਸਾਧਨਾ ਕਹਿ ਸਾਧ ਪਏ, ਐਵੇਂ ਸੰਤ ਨਹੀਂ ਬਣਦੇ। ਦੇਖੋ ਅੱਜ ਭਾਵੇਂ ਕਿ ਪਰਪੰਚ ਬਹੁਤ ਦੇਖਣੇ, ਇਹ ਗੱਲ ਕਹਿਣ ਤੋਂ ਕਦੀ ਵੀ ਸੰਕੋਚ ਨਹੀਂ ਕਰਨਾ ਚਾਹੀਦਾ, ਇਹਨੂੰ ਨਿੰਦਿਆ ਵਾਲੇ ਪਾਸੇ ਨਾਲ ਜਾਈਏ ਕਿ ਜੇਕਰ ਅਸੀਂ ਚੋਲਾ ਪੱਤਰ ਪਾ ਲੈ ਤੇ ਇਹ ਸੋਚੇ ਮੇਰੇ ਪਿੱਛੇ ਦੁਨੀਆ ਲੱਗ ਗਈ, ਮੈਂ ਸੰਤ ਬਣ ਗਿਆ, ਦੁਨੀਆ ਦੀ ਭੀੜ ਪਿੱਛੇ ਲੱਗਣ ਦਾ ਨਾਮ ਸੰਤਤਾ ਹੀ ਨਹੀਂ। ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ, ਕਹਿੰਦੇ ਜੇਕਰ ਤੂੰ ਏਡਾ ਵੱਡਾ ਮਹਾਂਪੁਰਸ਼ ਆਪਣੇ ਆਪ ਵਿੱਚ ਬਣ ਗਿਆ, ਆਪਣੇ ਆਪ ਵਿੱਚ ਮੈਂ ਸ਼ਬਦ ਵਰਤ ਰਿਹਾ, ਤੇ ਰੱਬ ਦੀ ਨਜ਼ਰ ਵਿੱਚ ਜਿਹੜਾ ਪ੍ਰਵਾਨ ਹੋ ਗਿਆ ਉਹਦੀਆਂ ਤੇ ਬਾਤਾਂ ਕੀ ਨਹੀਂ ਜੀ। ਕਹਿਣ ਲੱਗੀ, ਜੇ ਇੰਨਾ ਵੱਡਾ ਤੂੰ ਪੀਰ ਬਣ ਜਾਏ ਕਿ ਜਿੱਥੇ ਤੂੰ ਜਾਏ ਲੋਕ ਕਈ ਮੀਲ ਤੱਕ ਬੂਹੇ ਖੋਲ ਕੇ ਸੜਕਾਂ ਤੇ ਬਾਹਰ ਖਲੋ ਕੇ ਕਤਾਰਾਂ ਬਣਾ ਕੇ ਤੇਰੇ ਦਰਸ਼ਨ ਕਰਨ, ਕਹਿੰਦੇ ਫਿਰ ਤੇਰੇ ਚਰਨਾਂ ਦੀ ਧੂੜ ਮੱਥੇ ਤੇ ਲਾਣ, ਤੈਨੂੰ ਲੋਕ ਪੂਜਣ ਵੀ। ਪਰ ਇਹ ਜ਼ਿੰਦਗੀ ਆਪਣੀ ਵਿੱਚ ਕੱਲ ਗੱਲ ਕਦੀ ਭੁੱਲੀ ਨਾ ਕਿ ਇੰਨੀ ਪੂਜਾ ਪ੍ਰਤਿਸ਼ਠਾ ਲੈ ਕੇ ਜੇ ਰੱਬ ਦੇ ਦਰ ਤੇ ਪ੍ਰਵਾਨ ਨਹੀਂ ਤੇ ਸੱਚ ਜਾਣੀ ਲੋਕਾਂ ਦੇ ਮੱਥੇ ਟੇਕ ਕੇ ਲੋਕਾਂ ਦੀ ਕੀਤੀ ਪੂਜਾ ਤੇ ਲੋਕਾਂ ਵਿੱਚ ਵਾਹਵਾ ਦੀ ਤਿਲ ਜਿੰਨੀ ਵੀ ਰੱਬ ਦੇ ਦਰ ਤੇ ਕੀਮਤ ਨਹੀਂ ਪੈ। ਹਜ਼ੂਰ ਨੇ ਬਾਣੀ ਦਾ ਇੱਕ ਸਲੋਕ ਸ਼ਬਦ ਹੈ, ਕਹਿੰਦੇ ਪੂਜ ਲੱਗੈ ਪੀਰ ਆਖੀਐ, ਸਭ ਮਿਲੈ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ। ਕਹਿਣ ਲੱਗੇ, ਜਾਂ ਪਤ ਲਿਖੈ ਨਾ ਪਵੇ ਸਭਾ, ਪੂਜ ਖਵਾ। ਅਰਥ ਮੈਂ ਕਰ ਰਿਹਾ ਸਾਂ ਕਿ ਰੱਬ ਦੇ ਸੰਤ ਜਨ ਕਬੀਰ ਸਾਹਿਬ ਕਿਵੇਂ ਉਹਨਾਂ ਦੀ ਸੰਗਤ ਕੀਤੀ, ਪਰਮਾਤਮਾ ਮੇਰੇ ਹਿਰਦੇ ਵਿੱਚ ਵਸਿਆ, ਉਹਨਾਂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ। ਕਹਿੰਦੇ ਸੰਤ ਕੌਣ ਹੈ ਕਿ ਜਿਹਨਾਂ ਸਾਚ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਤੇ ਸਹੀ ਨਾਨਕਾ ਪੂਰਨ ਸੋਈ। ਸੰਤ ਇਹੋ ਜਿਹਾ ਸੰਤ ਮਿਲੇ ਤੇ ਉਹਨੂੰ ਸਾਹਿਬ ਕਹਿੰਦੇ ਨੇ ਕਿ ਹਮ ਸੰਤਨ ਕੀ ਰੇਣ ਪਿਆਰੇ, ਸੰਤ ਸੰਗਤ ਰਾਮ ਹਿਰਦੈ ਬਸਾਈ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣ, ਹਮ ਸੰਤਨ ਕਿਉਂ ਬਣੇ ਆਈ, ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ, ਸੰਤਨ ਕਿਉਂ ਮੇਰੀ ਲੇਵਾ ਦੇਵੀ, ਸੰਤਨ ਕਿਉਂ ਵਿਵਹਾਰਾ, ਸੰਤਨ ਕਿਉਂ ਹਮ ਲਾ ਖਾਟਿਆ, ਹਰ ਭਗਤ ਭਰੇ ਭੰਡਾਰਾ ਸੰਤਨ ਮੌਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਾਂ ਕਰੇ ਕੋ ਜੋ ਫਾਟਿਓ ਸਗਲੋ ਦੇਖਾ ਸਾਹਿਬ ਕਹਿੰਦੇ ਸੰਤ ਸੰਗਤ ਰਾਮ ਹਿਰਦੈ ਵਸਾਈ ਰੱਬ ਦੇ ਪਿਆਰੇ ਸੰਤ ਜਨਾਂ ਨੇ ਉਹਨਾਂ ਦੀ ਸੰਗਤ ਕਰਕੇ ਰਾਮ ਹਿਰਦੇ ਵਿੱਚ ਵਸਿਆ ਤੇ ਕੇਵਲ ਹਿਰਦੇ ਵਿੱਚ ਨਹੀਂ ਵਸਿਆ ਅਸਲ ਵਿੱਚ ਉਹ ਰਾਮ ਦਾ ਰੂਪ ਹੀ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੇ ਭੈਰੋ ਰਾਗ ਵਿੱਚ ਕਬੀਰ ਸਾਹਿਬ ਦਾ ਇੱਕ ਪ੍ਰਮਾਣ ਸ਼ਬਦ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਹੋਰ ਖੋਲੇ ਕਿ ਕਿੰਨੇ ਨੇ ਸੰਤਾਂ ਦੀ ਸੰਗਤ ਕਰਕੇ ਰਾਮ ਰੂਪ ਹੋ ਗਏ ਕਬੀਰ ਸਾਹਿਬ ਦਾ ਸ਼ਬਦ ਹੈ ਕਹਿੰਦੇ ਨੇ ਮੈਲਾ ਪਾਣੀ ਤੁਰੇ ਗੰਗਾ ਦੇ ਵਿੱਚ ਆਏ ਤੇ ਗੰਗਾ ਆਪਣਾ ਰੂਪ ਦੇ ਦਿੰਦੀ ਆਪਣੇ ਵਰਗੀ ਪਵਿੱਤਰਤਾ ਨਿਰਮਲਤਾ ਹੀ ਦਿੰਦੀ ਹੈ ਕਹਿੰਦੇ ਗੰਗਾ ਦੇ ਪਾਣੀ ਦੀ ਸੰਗਤ ਕਰਕੇ ਮੈਲਾ ਪਾਣੀ ਗੰਗਾ ਦਾ ਰੂਪ ਹੋ ਸਕਦਾ ਤੇ ਕਿ ਸੰਤ ਦੀ ਸੰਗਤ ਕਰਨ ਵਾਲਾ ਬੰਦਾ ਸੰਤ ਦਾ ਰੂਪ ਨਹੀਂ ਹੋ ਸਕਦਾ ਦੇਖੋ ਮੈਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਤੋਂ ਬਾਹਰ ਨਹੀਂ ਜਾਂਦਾ ਇਸ ਕਰਕੇ ਕਿਉਂਕਿ ਆਪਣੀ ਮਤ ਵਿੱਚ ਤਾਂ ਮੈਲ ਦਿਸੇਗੀ ਪਰ ਜਿਸ ਗੁਰੂ ਅੱਗੇ ਰੋਜ਼ ਮੱਥਾ ਟੇਕਦੇ ਆ ਇਹਦੇ ਸ਼ਬਦ ਨੂੰ ਤਾਂ ਗੁਰੂ ਰੂਪ ਮੰਨਿਆ ਵੀ ਜੋ ਤੁਸੀਂ ਕਹੇ ਸਾਚੀ ਹੈ ਕਬੀਰ ਜੀ ਕਹਿੰਦੇ ਮੈਲਾ ਪਾਣੀ ਗੰਗਾ ਦੀ ਸੰਗਤ ਕਰੇ ਗੰਗਾ ਦਾ ਰੂਪ ਹੋ ਗਿਆ ਕਹਿੰਦੇ ਤਾਂਬੇ ਨੇ ਪਾਰਸ ਦੀ ਸੰਗਤ ਕੀਤੀ ਤੇ ਤਾਂਬਾ ਸੋਨਾ ਬਣ ਗਿਆ ਤੀਜਾ ਪ੍ਰਮਾਣ ਉਹਨਾਂ ਦਿੱਤਾ ਕਹਿਣ ਲੱਗੇ ਚੰਦਨ ਦੀ ਸੰਗਤ ਆਮ ਰੁੱਖ ਨੇ ਕੀਤੀ ਚੰਦਨ ਵਰਗਾ ਬਣ ਗਿਆ ਕਹਿੰਦੇ ਨੇ ਜਦੋਂ ਮੈਂ ਸੰਤਾਂ ਦੀ ਸੰਗਤ ਕਰਨ ਲੱਗਾ ਤੇ ਲੋਕਾਂ ਨੇ ਸ਼ਬਦ ਵਰਤਣੇ ਸ਼ੁਰੂ ਕਰ ਦਿੱਤੇ ਕਬੀਰ ਵਿਗੜ ਗਿਆ ਕਹਿੰਦੇ ਵੇਖੋ ਦੁਨੀਆਂ ਦੇ ਲੋਕੋ ਸੱਚ ਜਾਣੋ ਰੱਬ ਦੇ ਸੱਚੇ ਸੰਤਾਂ ਦੀ ਸੰਗਤ ਕਰਨ ਕਰਕੇ ਕਹਿੰਦੇ ਨੇ ਗੰਦਾ ਮੈਲੇ ਪਾਣੀ ਨੂੰ ਆਪਣਾ ਰੂਪ ਦਿੰਦੀ ਏ ਪਰ ਆਪਣੇ ਤੋਂ ਉੱਚਾ ਨਹੀਂ ਚੰਦਨ ਦਾ ਰੁੱਖ ਆਮ ਰੁੱਖ ਨੂੰ ਆਪਣੇ ਵਰਗੀ ਸੁਗੰਧੀ ਦੇ ਸਕਦਾ ਪਰ ਆਪਣੇ ਤੋਂ ਉੱਤਮ ਨਹੀਂ ਪਾਰਸ ਤਾਂਬੇ ਨੂੰ ਸੋਨਾ ਬਣਾ ਸਕਦਾ ਪਰ ਆਪਣੇ ਵਰਗਾ ਪਾਰਸ ਨਹੀਂ ਕਹਿਣ ਲੱਗੇ ਜਿੱਦਣ ਸੰਤਾਂ ਦੀ ਸੰਗਤ ਕੀਤੀ ਤੇ ਉਹਨਾਂ ਇੱਕ ਗੱਲ ਕਹੀ ਕਹਿਣ ਲੱਗੇ ਜੇ ਤੈਨੂੰ ਵੀ ਸੰਗਤ ਕਰਾ ਕੇ ਸੰਤ ਹੀ ਬਣਾਇਆ ਤੇ ਸੰਗਤ ਦਾ ਲਾਭ ਕੀ ਕਹਿੰਦੇ ਤੂੰ ਰੋਜ਼ ਸੰਗਤ ਕਰਨਾ ਸੱਚ ਜਾਣੀ ਤੈਨੂੰ ਰੱਬ ਵਰਗਾ ਬਣਾ ਦਿਆ ਸਾਹਿਬ ਕਬੀਰ ਜੀ ਦਾ ਸ਼ਬਦ ਹੁੰਦਾ ਇਹ ਆਰੰਭ ਹੁੰਦਾ ਗੰਗਾ ਕਹਿ ਸਲਤਾ ਬਿਗੜੀ ਸੋ ਸਲਤਾ ਗੰਗਾ ਕੋਈ ਬਿਗੜੀ ਮੈਂ ਸ਼ਬਦ ਦੀ ਰਹਾਓ ਦੀ ਤੁਕ ਤੇ ਅਰਜ਼ ਕਰ ਰਿਹਾ ਸੰਤ ਸੰਗਤ ਰਾਮ ਹਿਰਦੈ ਵਸਾਈ ਗੰਗਾ ਕਹਿ ਸਲਤਾ ਬਿਗੜੀ ਸੋ ਸਲਤਾ ਸਲਤਾ ਦਰ ਤੇ ਨਦੀ ਸੋ ਸਲਤਾ ਗੰਗਾ ਕੋਈ ਬਿਗੜੀ ਬਿਗੜਿਓ ਕਬੀਰਾ ਰਾਮ ਦੁਹਾਈ ਸਾਚ ਭਇਓ ਅਨ ਕਤਾ ਨਾ ਜਾਈ ਸ਼ਬਦ ਵਰਤੇ ਅੱਗੇ ਕਹਿਣ ਲੱਗੇ ਚੰਦਨ ਕਹਿ ਸੰਗਤ ਤਰਵਰ ਬਿਗੜਿਓ ਸੋ ਤਰਵਰ ਚੰਦਨ ਕੋਈ ਨਿਬੜਿਓ ਪਾਰਸ ਕਹਿ ਸੰਗ ਤਾਂਬਾ ਬਿਗੜਿਓ ਸੋ ਤਾਂਬਾ ਕੰਚਨ ਕੋਈ ਨਿਬੜਿਓ ਸੰਤਨ ਸੰਗ ਕਬੀਰਾ ਬਿਗੜਿਓ ਸੋ ਕਬੀਰ ਰਾਮਾ ਕੋਈ ਨਿਬੜਿਓ ਕਿੰਨੇ ਉਹੀ ਕਬੀਰ ਰਾਮ ਦਾ ਰੂਪ ਹੋ ਗਿਆ ਜਿਹਨੇ ਸੰਤਾਂ ਦੀ ਸੰਗਤ ਕੀਤੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅੱਜ ਦੇ ਇਸ ਹੁਕਮਨਾਮੇ ਦੇ ਅਸੀਂ ਅਖਰੀ ਅਰਪਣ ਸ਼ੁਰੂ ਕਰਨ ਲੱਗੇ ਹਾਂ ਕਹਿੰਦੇ ਰਾਗ ਧਨਾਕਰੀ ਧਨਾਕਰੀ ਰਾਗ ਹੈ ਜਿਹਦੇ ਵਿੱਚ ਬਾਣੀ ਉਚਾਰਨ ਸ਼ਬਦ ਦਰਜ ਹੈ ਬਾਣੀ ਭਗਤ ਕਬੀਰ ਜੀ ਕੀ ਇਹਦਾ ਅਰਥ ਬਿਲਕੁਲ ਸਪਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸਿੱਖੇ ਵੀ ਗੁਰੂ ਸਾਹਿਬਾਨਾਂ ਦੀ ਆਪਣੀ ਬਾਣੀ ਹੈ ਨਾ ਉੱਥੇ ਕਿਤੇ ਉਹਨਾਂ ਨੇ ਭਗਤ ਸ਼ਬਦ ਨੂੰ ਦਰਜ ਕੀਤਾ ਉੱਥੇ ਕਿਤੇ ਗੁਰੂ ਸਾਹਿਬ ਨੇ ਆਪਣੇ ਲਈ ਸੰਤ ਸ਼ਬਦ ਨੂੰ ਦਰਜ ਕੀਤਾ ਉੱਥੇ ਮੇਰੇ ਕਿਰਪਾਲੀ ਦਾਤੇ ਨੇ ਕਿਤੇ ਆਪਣੇ ਲਈ ਗੁਰੂ ਸ਼ਬਦ ਨੂੰ ਦਰਜ ਕੀਤਾ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਪੜ੍ਹ ਕੇ ਕਿਤੇ ਵੀ ਤੁਸੀਂ ਦੇਖੋਗੇ ਕਿ ਲਿਖਿਆ ਹੋਵੇ ਕਿ ਬਾਣੀ ਭਗਤ ਨਾਨਕ ਜੀ ਦੀ ਮੈਂ ਬੇਨਤੀ ਕਰਨ ਲੱਗਾ ਫਿਰ ਆਪਾਂ ਸਮਝ ਲਏ ਕਿਤੇ ਵੀ ਸ਼ਬਦ ਮਿਲੇਗਾ ਬਾਣੀ ਸੰਤ ਨਾਨਕ ਜੀ ਕੀ ਕਿਤੇ ਵੀ ਸ਼ਬਦ ਮਿਲੇਗਾ ਕਿ ਬਾਣੀ ਗੁਰੂ ਨਾਨਕ ਜੀ ਕੀ ਜਿੱਥੇ ਸ਼ਬਦ ਮਿਲਣਗੇ ਮਿਲੇਗਾ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ ਅਰਥ ਕਿ ਕੇਵਲ ਤਨ ਸਰੀਰ ਪਹਿਲਾ ਦੂਜਾ ਤੀਜਾ ਜਿੱਥੇ ਭਗਤਾਂ ਦੇ ਬਚਨ ਸ਼ੁਰੂ ਹੋਣਗੇ ਭਾਵੇਂ ਕਿਸੇ ਭਗਤ ਦਾ ਇੱਕ ਸ਼ਬਦ ਦਰਜ ਹੈ ਭਾਵੇਂ ਕਿਸੇ ਭਗਤ ਦੇ ਸੈਂਕੜੇ ਸ਼ਬਦ ਦਰਜ ਨੇ ਮੇਰੇ ਸਤਿਗੁਰੂ ਨੇ ਦੇਖੋ ਬੰਦਗੀ ਕਰਨ ਵਾਲੇ ਦਾ ਕਿੰਨਾ ਕੁ ਅਦਬ ਕੀਤਾ ਹੈ ਆਪਣੇ ਆਪ ਨੂੰ ਮਹੱਲਾ ਸ਼ਬਦ ਵਰਤਿਆ ਤੇ ਬੰਦਗੀ ਕਰਨ ਵਾਲਿਆਂ ਦੇ ਜਿੱਥੇ ਵੀ ਸ਼ਬਦ ਆਉਂਦੇ ਨੇ ਬਾਣੀ ਆਰੰਭ ਹੋਵੇ ਤੇ ਕਿੰਨੇ ਨੇ ਬਾਣੀ ਭਗਤ ਕਬੀਰ ਜੀ ਕੀ ਬਾਣੀ ਭਗਤ ਨਾਮਦੇਵ ਜੀ ਕੀ ਬਾਣੀ ਭਗਤ ਰਵਿਦਾਸ ਜੀ ਸੀ। ਦੇਖੋ ਕਿ ਸ਼ਬਦ ਭਗਤ ਵਰਤੇ ਨੇ ਇੰਨਾ ਉੱਚਾ ਰੁਤਬਾ ਦਿੱਤਾ ਹੈ ਕਿ ਮਤਾ ਕੋ ਭਰਮ ਭੁਲੇਖੇ ਵਿੱਚ ਪੈ ਗਿਆ ਕਿਹੜੀਆਂ ਜਾਤਾਂ ਵਿੱਚੋਂ ਆਏ ਸਨ। ਹਜ਼ੂਰ ਮੇਰ ਪੈ ਕਰਦੇ ਨੇ ਕਹਿਣ ਲੱਗੇ ਬਾਣੀ ਭਗਤ ਕਬੀਰ ਜੀ ਦੀ, ਤੇ ਸੱਚ ਜਾਣਿਓ ਭਗਤ ਸਾਰੀਆਂ ਥਾਵਾਂ ਤੇ ਕਬੂਲ ਹੁੰਦੇ ਨੇ। ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਗੁਰੂ ਗ੍ਰੰਥ ਸਾਹਿਬ, ਉਹ ਕਹਿੰਦੇ ਨੇ ਅੱਜ ਟਿਕਣਾ ਕੁਛ ਭਿੱਟ ਮੰਨਣ ਵਾਲਿਆਂ ਨੇ ਨਾ, ਇਹ ਜ਼ਰੂਰ ਮੰਨਿਆ ਹੋਵੇਗਾ ਕਿ ਕਿਸੇ ਦੇ ਭਾਂਡੇ ਨੂੰ ਅੱਗ ਲੱਗ ਜਾਏ ਤੇ ਕਹਿੰਦੇ ਨੇ ਇਹ ਭਿੱਟ ਗਿਆ। ਗੁਰੂ ਸਾਹਿਬ ਕਹਿੰਦੇ ਨੇ ਅੱਜ ਟਿਕਣਾ ਕਦੀ ਕਸਤੂਰ ਦੀ ਕਸਤੂਰੀ ਦੀ ਭਿੱਟ ਨਹੀਂ ਮੰਨੀ, ਸੋਨੇ ਦੀ ਭਿੱਟ ਨਹੀਂ ਮੰਨੀ, ਫੁੱਲ ਦੀ ਭਿੱਟ ਨਹੀਂ ਮੰਨੀ, ਘਿਓ ਦੀ ਭਿੱਟ ਨਹੀਂ ਮੰਨੀ, ਰੇਸ਼ਮ ਦੇ ਕੱਪੜੇ ਨੂੰ ਨਹੀਂ ਕਦੀ ਕਿਸੇ ਕਿਹਾ ਵੀ ਇਹ ਭਿੱਜਿਆ ਹੋਇਆ। ਸਾਹਿਬ ਦੇ ਬਚਨ ਆਪਾਂ ਪੜ੍ਹਨੇ, ਇੱਕ ਤੁਕ ਹੁੰਦੀ ਹੈ ਕੇਸਰ ਉਤਮ ਮਿਰਗ ਮੈਂ ਹਰਨਾ ਸਰਦ ਸਰੀਰੀ ਚੜਨਾ। ਕੇਸਰ ਜਿਹੜਾ ਦੇਖੋ ਨਾ, ਉਦਾਹਰਨ ਦਿੱਤੀ ਹੈ ਕਿਹਨੇ, ਕੇਸਰ ਨੇ ਕਦੀ ਨਫ਼ਰਤ ਕਰਕੇ ਕਿਹਾ, ਪਹਿਲਾਂ ਉਹਨਾਂ ਕਿਹਾ ਭਗਤ ਕਿਸ ਤਰ੍ਹਾਂ ਹੁੰਦੇ ਨੇ, ਫਿਰ ਕਿਹਾ ਵੀ ਭਗਤ ਪ੍ਰਵਾਨ ਕਿਵੇਂ ਨੇ। ਕਦੀ ਕੇਸਰ ਨੇ ਕਿਸੇ ਦੇ ਤਨ ਤੇ ਛੱਕੇ ਮਾਰੀਏ ਤੇ ਕੇਸਰ ਨੇ ਕਿਹਾ ਵੀ ਇਹ ਫਲਾਣਾ ਨੀਵੀਂ ਜਾਤ ਹੈ, ਮੈਂ ਇਹਦੇ ਕੱਪੜਿਆਂ ਤੇ ਰੰਗ ਨਹੀਂ ਦੇਣਾ। ਕੇਸਰ ਜਿੱਥੇ ਵੀ ਚੜੇਗਾ ਰੰਗ ਦੇਵੇਗਾ। ਹੁਣ ਫੁੱਲ ਜੇਕਰ ਕੋਈ ਕਹੀਏ ਵੀ ਇਹ ਬ੍ਰਾਹਮਣ ਇਹਨੂੰ ਸੁਗੰਧੀ ਦਿੰਦਾ ਉੱਚੀ ਜਾਤ ਵਾਲੇ ਨੂੰ, ਫੁਲਵਾੜੀ ਵੀ ਚੜੇਗਾ ਗੁਰੂ ਕੇ ਸਿੱਖੋ। ਫੁੱਲ ਨੇ ਕਦੀ ਵੀ ਨਫ਼ਰਤ ਨਹੀਂ ਕੀਤੀ, ਫੁੱਲ ਨੂੰ ਜਿਹੜਾ ਵੀ ਕੋਲ ਜਾਏਗਾ ਉਹਨੂੰ ਸੁਗੰਧੀ ਦੇਣੀ ਦੇਣੀ। ਸੋਨਾ ਕਦੀ ਕਹਿੰਦਾ ਇਸ ਬੰਦੇ ਦਾ ਇਹਦੀ ਜਾਤ ਮਾੜੀ, ਇਹਦੇ ਕਰਮ ਮਾੜੇ ਨੇ, ਮੈਂ ਇਹਦੇ ਤਨ ਦਾ ਸ਼ਿੰਗਾਰ ਨਹੀਂ ਬਣਨਾ। ਸੋਨਾ ਜਿਹਦੇ ਵੀ ਤਨ ਤੇ ਪਾਓਗੇ ਉਹਦਾ ਸ਼ਿੰਗਾਰ ਬਣੇਗਾ ਬਣੇਗਾ। ਕੇਸਰ ਹਰ ਇੱਕ ਨੂੰ ਰੰਗ ਦਏਗਾ, ਫੁੱਲ ਨਫ਼ਰਤ ਤੋਂ ਬਿਨਾਂ ਮਹਿਕ ਦਏਗਾ, ਸੋਨਾ ਸਾਰਿਆਂ ਤਨਾਂ ਤੇ ਚੜੇਗਾ ਤੇ ਚੇਤੇ ਰੱਖੋ ਚੰਦਨ ਹਰ ਇੱਕ ਨੂੰ ਆਪਣੀ ਮਹਿਕ ਦਿੰਦਾ। ਰੱਬ ਦੀ ਭਗਤੀ ਕਰਨ ਵਾਲੇ ਭਗਤ ਵੀ ਇਸੇ ਤਰ੍ਹਾਂ ਹਰ ਇੱਕ ਨੂੰ ਆਪਣੀ ਸੁਗੰਧੀ ਦਿੰਦੇ। ਕੇਸਰ ਕੁਤ ਮਿਰਗ ਮੈਂ ਹਰਨਾ ਸਰਬ ਸਰੀਰੀ ਚੜਨਾ, ਚੰਦਨ ਭਗਤਾਂ ਜੋਤ ਅਨੇਕੀ ਸਰਦੇ ਪਰਮਲ ਕਰਨਾ। ਅਗਲੀ ਟੋਕੇ ਧੇ ਭੱਟ ਭਾਂਡਾ ਕਹਿ ਨਾ ਕੋਏ, ਕਦੀ ਕਿਸੇ ਨੇ ਘਿਓ ਦੇ ਭਾਂਡੇ ਦੀ ਭਿੱਟ ਨਹੀਂ ਮੰਨੀ। ਪੁਰਾਤਨ ਸਮੇਂ ਚਮੜੇ ਚ ਕੱਚੇ ਚਮੜੇ ਦੇ ਕੁੱਪਿਆਂ ਵਿੱਚ ਘਿਓ ਰੱਖਿਆ ਜਾਂਦਾ ਸੀ। ਘਿਓ ਲੋਕੀ ਯੱਗ ਵਿੱਚ ਵੀ ਵਰਤਦੇ ਸਨ, ਘਿਓ ਲੋਕੀ ਮੰਦਰ ਵਿੱਚ ਵੀ ਵਰਤਦੇ, ਘਿਓ ਲੋਕੀ ਗੁਰਦੁਆਰੇ ਵਿੱਚ ਵੀ ਵਰਤਦੇ ਸਨ। ਕਦੀ ਕਿਸੇ ਨੇ ਪੁਰਾਣੇ ਸਮੇਂ ਇਹ ਨਹੀਂ ਸੀ ਕਿਹਾ ਕਿ ਇਹ ਚਮੜੇ ਦੇ ਕੁੱਪਿਆਂ ਵਿੱਚ ਘਿਓ ਹੁੰਦਾ ਪ੍ਰਗਟਿਆ ਗਿਆ ਹੈ। ਉਹ ਕਹਿਣ ਲੱਗੇ ਸੱਜਣਾ ਕਿ ਚਮੜੇ ਦੇ ਕੁੱਪੇ ਵਿੱਚ ਪਿਆ ਹੋਇਆ ਘਿਓ ਸਾਰੀਆਂ ਥਾਵਾਂ ਤੇ ਪ੍ਰਵਾਨ ਹੈ। ਤੂੰ ਕਿਸੇ ਦਾ ਚੰਮ ਵੇਖ ਕੇ ਨਾ ਕਹੀਂ ਇਹ ਸ਼ੂਦਰ ਹੈ, ਇਹ ਖੱਤਰੀ ਹੈ, ਅੰਦਰੋਂ ਤੱਕੀ ਇਹਦੇ ਅੰਦਰ ਰੱਬ ਦਾ ਨਾਮ ਹੈ। ਤੇ ਚਮੜੇ ਦੇ ਕੁੱਪੇ ਵਿੱਚ ਘਿਓ ਕਦੀ ਭਰਿਸਿਆ ਨਹੀਂ ਜਾਂਦਾ ਤੇ ਰੱਬ ਦਾ ਨਾਮ ਕਿੱਥੇ ਟਿਕ ਜਾਏ ਸੱਚ ਜਾਣੀ ਉਹ ਵੀ ਕਦੀ ਭਰਿਸਿਆ ਨਹੀਂ ਜਾਂਦਾ। ਕੇਸਰ ਕੁਤ ਮਿਰਗ ਮੈਂ ਹਰਨਾ ਸਰਬ ਸਰੀਰੀ ਚੜਨਾ, ਚੰਦਨ ਭਗਤਾ ਜੋਤ ਅਨੇਕੀ ਸਰਬੈ ਪਰਮਲ ਕਰਨਾ, ਤੇ ਪੱਟ ਭਾਂਡਾ ਕਹਿ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ। ਇਹੋ ਜਿਹੇ ਭਗਤ ਨੇ ਕਬੀਰ ਜੀ। ਬਾਣੀ ਆਰੰਭਤਾ ਹੈ ਕਿ ਬਾਣੀ ਭਗਤ ਕਬੀਰ ਜੀ ਕੀ, ਇੱਕ ਓਮਕਾਰ ਉਹ ਪਰਮਾਤਮਾ ਅਦੁੱਤੀ ਕੇਵਲ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ। ਸਤਿਗੁਰ ਪ੍ਰਸਾਦ ਉਹਦੀ ਪ੍ਰਾਪਤੀ ਦਾ ਜ਼ਰੀਆ, ਉਹਦੀ ਪ੍ਰਾਪਤੀ ਦਾ ਵਸੀਲਾ ਕੇਵਲ ਸਤਿਗੁਰੂ ਕੀ ਕਿਰਪਾ, ਸਤਿਗੁਰੂ ਪ੍ਰਸਾਦ ਹੈ। ਹੁਣ ਆਰੰਭ ਕਰਦੇ ਨੇ ਸਨਕ ਸਨੰਦ ਮਹੇਸ਼ ਸਮਾਨਾ, ਇਹਦੇ ਅਰਥਾਂ ਵੱਲ ਧਿਆਨ ਦਿਆ ਜੀ। ਸਨਕ ਤੇ ਸਨੰਦ ਬ੍ਰਹਮਾ ਦੇ ਚਾਰ ਪੁੱਤਰ ਮੰਨੇ ਨੇ, ਸਨਕ ਸਨੰਦ ਸਨੰਦ ਤੇ ਸਨਾਤਨ ਕੁਮਾਰ। ਕਬੀਰ ਸਾਹਿਬ ਕਹਿੰਦੇ ਭਾਵੇਂ ਬ੍ਰਹਮਾ ਨੂੰ ਲੋਕ ਕਹਿੰਦੇ ਨੇ ਸ੍ਰਿਸ਼ਟੀ ਦਾ ਰਚੈਤਾ, ਪਰ ਕਹਿੰਦੇ ਨੇ ਗੱਲ ਕਦੀ ਨਾ ਭੁੱਲੋ, ਬ੍ਰਹਮਾ ਦੇ ਚਾਰ ਪੁੱਤਰ ਸਨਕ ਸਨੰਦ ਸਨੰਦ ਤੇ ਸਨਾਤਨ ਕੁਮਾਰ ਮਹੇਸ਼ ਸਮਾਨਾ। ਮਹੇਸ਼ ਦਾ ਅਰਥ ਸ਼ਿਵ ਜੀ, ਸਮਾਨਾ ਦਾ ਅਰਥ ਦਾ ਵਰਗੇ। ਕਹਿੰਦੇ ਬ੍ਰਹਮਾ ਦੇ ਚਾਰੇ ਪੁੱਤਰ ਤੇ ਸ਼ਿਵ ਜੀ ਵਰਗੇ, ਤੇ ਅਗਲੀ ਟੋਕੇ ਸ਼ੇਖ ਨਾਗ ਫਿਰ ਵਰਗ ਨਾ ਜਾਣਾ। ਹੁਣ ਸ਼ੇਖ ਨਾਗ ਜਿਹੜਾ ਹੈ ਇਹ ਕਹਿੰਦੇ ਨੇ ਨਿਤ ਨਵੇਂ ਰੱਬ ਦੇ ਨਾਮ ਉਚਾਰਦਾ, ਹਜ਼ਾਰਾਂ ਨਾਮ ਉਚਾਰਦਾ ਪਿਆ। ਤੇਰੋ ਮਰਮ ਨਾ ਜਾਣਾ, ਤੇਰੋ ਦਰ ਤੇ ਪ੍ਰਭੂ, ਤੇਰਾ ਮਰਮ ਦਾ ਅਰਥ ਦਾ ਭੇਦ ਅੰਤ। ਕਿੰਨੇ ਭਾਵੇਂ ਬ੍ਰਹਮਾ ਦੇ ਪੁੱਤਰ ਹੋਣ ਤੇ ਭਾਵੇਂ ਸ਼ਿਵਜੀ ਵਰਗਾ ਹੋਵੇ ਤੇ ਭਾਵੇਂ ਸ਼ੇਖ ਨਾਗ ਵਰਗਾ ਨਿਤ ਨਵੇਂ ਨਾਮ ਤੇਰੇ ਉਚਾਰੇ, ਪਰ ਪਰਮਾਤਮਾ ਹਕੀਕਤ ਹੀ ਤੇਰਾ ਅੰਤ ਇਹਨਾਂ ਵੀ ਨਹੀਂ ਜਾਣਿਆ, ਤੇਰੇ ਭੇਦ ਨੂੰ ਇਹ ਵੀ ਨਹੀਂ ਸਮਝ ਸਕੇ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਨਾਰ ਤੇ ਚਤੁਰਾਨਰ ਤੇ ਰਮਦਾਰ ਤੇ ਸਭ ਹੂ ਮਿਲ ਗਾਇਓ, ਵੇਦ ਕਤੇਬ ਨਾ ਭੇਦ ਲੱਗੇ ਸਭ ਹਾਰ ਪਰੇ ਹਾਰ ਹਾਥ ਨਾ ਆਇਓ, ਸਨਕ ਸਨੰਦ ਨਿਸ਼ੇਧ ਸਮਾਨਾ ਸ਼ੇਖ ਨਾਗ ਫਿਰ ਮਰਮ ਨਾ ਜਾਣਾ, ਫਿਰ ਅਖੀਰ ਰਹਾਓ ਜੀ ਟੋਕੇ ਸੰਤ ਸੰਗਤ ਰਾਮ ਹਿਰਦੈ ਪਸਾਈ, ਰੱਬ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਨਾਲ ਰਾਮ ਹਿਰਦੇ ਵਿੱਚ ਵੱਸ ਗਿਆ। ਅਗਲਾ ਬਚਨ ਹੈ, ਹਨੂਮਾਨ ਸਰ ਗਰਵ ਸਮਾਨਾ, ਸਰ ਦਾ ਅਰਥ ਕਰਾਂਗੇ ਵਰਗੇ, ਵੈਸੇ ਸਰ ਦਾ ਅਰਥ ਤੀਰ ਵੀ ਆਉਂਦਾ ਹੈ, ਸਰ ਦਾ ਅਰਥ ਸਿਰ ਵੀ ਆਉਂਦਾ ਹੈ, ਸਿਰ ਦਾ ਅਰਥ ਸ਼੍ਰੋਮਣੀ ਵੀ ਆਉਂਦਾ ਹੈ। ਅਸੀਂ ਪੜ੍ਹਦੇ ਹਾਂ ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀਆਂ, ਫਿਰ ਬਾਣੀ ਸਿਰ ਦਰ ਤੇ ਸਿਰੇ ਦੀ ਸ੍ਰੇਸ਼ਟ, ਇੱਥੇ ਹਨੂਮਾਨ ਸਰ ਹਨੂਮਾਨ ਵਰਗੇ ਗਰਵ ਸਮਾਨਾ, ਗਰਵ ਜਿਹੜਾ ਇਹ ਮੰਨਿਆ ਜਾਂਦਾ ਹੈ ਕਿ ਵਿਸ਼ਨੂੰ ਜੀ ਦੀ ਅਸਵਾਰੀ ਹੈ, ਪੰਛੀਆਂ ਦਾ ਰਾਜਾ ਹੈ। ਕਬੀਰ ਜੀ ਕਹਿੰਦੇ ਭਾਵੇਂ ਹਨੂਮਾਨ ਵਰਗੇ ਰਾਮ ਚੰਦਰ ਜੀ ਦੇ ਅਮਨ ਸੇਵਕ ਨੇ ਤੇ ਭਾਵੇਂ ਗਰਵ ਪੰਛੀ ਵਰਗਾ ਵਿਸ਼ਨੂੰ ਜੀ ਦੀ ਅਸਵਾਰੀ ਹੈ। ਕਹਿਣ ਲੱਗੇ ਸੁਰ ਪੱਤ, ਇਹਨਾਂ ਨੇ ਵੀ ਵਿਸ਼ਨੂੰ ਦੀ ਅਸਵਾਰੀ ਗਰਵ ਨੇ, ਰਾਮ ਚੰਦਰ ਜੀ ਦੇ ਸੇਵਕ ਹਨੂਮਾਨ ਨੇ। ਸੁਰਪਤ ਦਾ ਅਰਥ ਦੇਵਤਿਆਂ ਦੇ ਰਾਜੇ ਇੰਦਰ ਨੇ, ਨਰਪਤ ਦਾ ਅਰਥ ਦੁਨੀਆਂ ਦੇ ਬਾਦਸ਼ਾਹ ਨੇ। ਨਹੀਂ ਗੁਣ ਜਾਣਾ ਦਾਤਾ ਜੀ ਤੇਰਾ, ਤੇ ਗੁਣ ਇਹ ਵੀ ਕੋਈ ਨਹੀਂ ਜਾਣ ਸਕੇ ਕਿ ਹਨੂਮਾਨ ਕੀ ਸ਼ੇਖ ਨਾਗ ਕੀ ਗਰਵ ਕੀ ਦੇਵਤੇ ਕੀ ਦੇਵੀਆਂ, ਤੇਰਾ ਅੰਤ ਨਹੀਂ ਜਾਣਿਆ। ਫਿਰ ਕਹਿੰਦੇ ਨੇ ਚਾਰ ਵੇਦ, ਚਾਰੇ ਵੇਦ ਅਰ ਸਿਮ੍ਰਿਤ ਪੁਰਾਣਾ, ਸਿਮ੍ਰਤੀਆਂ ਤੇ ਅਠਾਰਾਂ ਪੁਰਾਣ, ਕਮਲਾ ਪਤ, ਕਮਲਾ ਪਤ ਦਾ ਕਮਲਾ ਦਾ ਕੋਈ ਅਰਥ ਹੁੰਦਾ ਵਿੱਚ ਲਕਸ਼ਮੀ, ਇਹ ਪਾਠ ਕਥਾ ਆਇਆ ਕਮਲਾ ਪਤ, ਕਮਲਾ ਪਤ ਦਾ ਤੇ ਲਕਸ਼ਮੀ ਦਾ ਪਤੀ ਵਿਸ਼ਨੂੰ। ਅਗਲੀ ਟੋਕੇ ਕਮਲਾ ਕੱਕਾ ਬਾਬਾ ਤੇ ਲੱਲੇ ਨੂੰ ਕੰਨਿਆ ਕਮਲਾ, ਕਈ ਟੀਕਾਕਾਰਾਂ ਗੁਰਮੁਖਾਂ ਨੇ ਅਰਥ ਕਮਲਾ ਦੇ ਅਰਥ ਕੀਤੇ ਨੇ ਕਿ ਵਿਸ਼ਨੂੰ, ਕਮਲਾ ਪਤ ਤੇ ਕਮਲਾ, ਇੱਕ ਮਹਾਂਪੁਰਸ਼ ਦੇ ਕਵਲ ਦਾ ਅਰਥ ਕਰਦੇ ਨੇ, ਕਮਲਾ ਦਾ ਅਰਥ ਕਰਦੇ ਨੇ ਬ੍ਰਹਮਾ। ਉਹ ਕਹਿੰਦੇ ਨੇ ਪਹਿਲਾਂ ਕਮਲਾ ਪਤ ਆ ਗਿਆ, ਕਮਲਾ ਪਤ ਦਾ ਅਰਥ ਵਿਸ਼ਨੂੰ ਤੇ ਕਵਲ ਦਾ ਅਰਥ ਆਪਾਂ ਕਰਨੇ ਆ, ਬ੍ਰਹਮਾ ਦੀ ਉਤਪਤੀ ਕਮਲ ਦੇ ਫੁੱਲ ਤੋਂ ਮੰਨੀ ਹੈ। ਕਮਲਾ ਦਾ ਅਰਥ ਹੈ ਕਿ ਬ੍ਰਹਮਾ ਵਰਗਿਆਂ ਨੇ ਤੇਰਾ ਅੰਤ ਨਹੀਂ ਪਾਇਆ, ਕਮਲਾ ਪਤ ਕਮਲਾ ਨਹੀਂ ਜਾਣਾ। ਕਬੀਰ ਜੀ ਕਹਿੰਦੇ ਨੇ ਜਿਹੜਾ ਰੱਬ ਦੇ ਸੰਤਾਂ ਦੇ ਚਰਨਾਂ ਨਾਲ ਜੁੜ ਗਿਆ ਇੱਧਰ ਉੱਧਰ ਭਟਕਦਾ ਨਹੀਂ, ਕਹਿ ਕਬੀਰ ਸੋ ਭਰਮੈ ਨਾਹੀ, ਕਦੀ ਨੀ ਭਟਕਦਾ ਪੱਗ ਲੱਗ ਰਾਮ ਰਹਿ ਸਰਨਾਹੀ, ਪੱਗ ਲੱਗ ਰਾਮ ਰਹਿ ਸਰਨਾਹੀ। ਪੱਗ ਲੱਗ ਦਾ ਅਰਥ ਜਿਹੜਾ ਪ੍ਰਭੂ ਦੇ ਸੰਤ ਜਨਾਂ ਦੇ ਚਰਨਾਂ ਨਾਲ ਜੁੜ ਗਏ, ਕਹਿੰਦੇ ਨੇ ਪ੍ਰਭੂ ਦੀ ਸ਼ਰਨ ਵਿੱਚੋਂ ਰਹਿੰਦਾ, ਉਹਦੀ ਥਾਂ ਥਾਂ ਦੀ ਭਟਕਣਾ ਮੁੱਕ ਜਾਂਦੀ। ਇਸ ਸ਼ਬਦ ਦਾ ਅਰਥ ਕੀਤੀ ਸੀ ਪਹਿਲਾ ਭਾਵ ਹੈ ਉਹਦਾ ਅੰਤ ਕੋਈ ਨੀ, ਤੇ ਦੂਜੀ ਗੱਲ ਜੇ ਉਹਨੂੰ ਮਿਲਣਾ ਤੇ ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰ, ਰੱਬ ਉਹਨਾਂ ਦੇ ਨੇੜੇ ਵੱਸ ਗਈ। ਨਾਨਕ ਕਹਿਤ ਸੁਣੋਲੇ ਰੋਗਾ, ਸੰਤ ਰਸਨ ਕੋ ਬਸਈਓ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਿਹਰ ਕਰੇ, ਸਾਨੂੰ ਵੀ ਕਿਤੇ ਅੰਦਰੋਂ ਨਾਮ ਦੀ ਦਾਤ ਬਖਸ਼ ਕੇ ਦਾਤਾ ਨਿਵਾਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।